ਤੰਗਰ ਪੂਛਤ ਸ੍ਰੀ ਗੁਰ ਸੋ ਤੁਝ ਕੌਣ ਪਿਤਾ ਕੋ ਕੋ ਮੈਂ ਤਾਰੀ ਜੋਗੀ ਕੇ ਭੋਗੀ ਸੋਗੀ ਕਿਦੋਂ ਹਰ ਕੀ ਰਹਿ ਹੋ ਕੋ ਸਾਚੀ ਉਚਾਰੀ ਕੋ ਪ੍ਰਕਾਸ਼ ਜੰਝਾਰ ਮਿਟਾ ਪੁਨ ਕਾਹੇ ਤੇ ਉਜਲ ਬੁੱਧ ਤੁਮਾਰੀ ਗੋਰਖ ਕੇ ਉਪਦੇਸ਼ ਲੀਏ ਜਗ ਦੇ ਅਜੀਤ ਰਹੇ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜਿਹੜੇ ਸੁਮੇਰ ਪਰਬਤ ਦੇ ਪ੍ਰਸੰਗ ਹਨ, ਸੁਮੇਰ ਪਰਬਤ ਤੇ ਗੁਰੂ ਪਾਤਸ਼ਾਹ ਜੀ ਨੂੰ ਸਿੱਧਾ ਨੇ ਆਖਿਆ ਵੀ ਤੁਸੀਂ ਵੀ ਕੋਈ ਕਰਾਮਾਤ ਦਿਖਾਓ। ਤਾਂ ਜਦੋਂ ਗੁਰੂ ਮਹਾਰਾਜ ਜੀ ਨੇ ਆਪਣੀ ਕਰਾਮਾਤ ਦਿਖਾਈ, ਪਾਤਸ਼ਾਹ ਜੀ ਕਹਿਣ ਲੱਗੇ ਵੀ ਦੇਖੋ ਸਿੱਧੋ, ਹੁਣ ਸਾਡੀ ਕਰਾਮਾਤ ਵੇਖਿਓ ਜੇ, ਇਹ ਜਿਹੜੀ ਸਾਡੀ ਖੜਾਮ ਹੈ ਇਹ ਆਕਾਸ਼ ਵਿੱਚ ਉੱਡੇਗੀ, ਜੇ ਤੁਹਾਡੇ ਵਿੱਚ ਹਿੰਮਤ ਹੈ ਤੇ ਰੋਕ ਲੈਣਾ। ਇਹਨਾਂ ਬਚਨ ਪਾਤਸ਼ਾਹ ਜੀ ਨੇ ਕੀਤਾ ਤੇ ਮਹਾਰਾਜ ਜੀ ਦੀ ਖੜਾਮ ਆਕਾਸ਼ ਵਿੱਚ ਉੱਡਣ ਲੱਗ ਪਈ। ਜਿਹੜੇ ਬਾਕੀ ਸਿੱਧ ਸੀ ਉਹ ਉਹਨਾਂ ਦੀਆਂ ਉਡਾਈਆਂ ਹੋਈਆਂ ਸ਼ਕਤੀਆਂ ਸਭ ਪਿੱਛੇ ਆ ਗਈਆਂ। ਜਦੋਂ ਆਕਾਸ਼ ਵਿੱਚ ਮਹਾਰਾਜ ਦੀ ਖੜਾਮ ਉੱਡ ਰਹੀ ਹੈ ਤਾਂ ਬਾਕੀਆਂ ਸਿੱਧਾਂ ਦੇ ਸ਼ੰਭੂ ਨਾਥ ਵਰਗਿਆਂ ਦੀਆਂ ਬੈਰਾਗਣਾਂ ਬਾਕੀ ਸ਼ਕਤੀਆਂ ਆਪਣੇ ਆਪ ਪਿੱਛੇ ਹਟਣ ਲੱਗ ਪਈਆਂ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਇਹ ਜਿਹੜੇ ਹਾਰ ਕੇ ਬਹਿ ਗਏ ਵੇਖ ਲਿਆ, ਬੜੇ ਹੈਰਾਨ ਹੋਏ ਕਿ ਸਾਡਾ ਤਾਂ ਜ਼ੋਰ ਨਹੀਂ ਚੱਲਦਾ। ਜਦੋਂ ਸਭ ਥੱਕ ਗਏ ਤਾਂ ਉਹਨਾਂ ਵਿੱਚੋਂ ਇੱਕ ਦੋ ਸਿੱਧਾਂ ਨੇ ਆ ਕੇ ਮਹਾਰਾਜ ਜੀ ਨੂੰ ਸਵਾਲ ਕੀਤੇ, ਕਹਿੰਦੇ ਵੀ ਪ੍ਰਾਣਾਯਾਮ ਯੋਗੀਆਂ ਬਾਰੇ ਯੋਗ ਬਾਰੇ ਕੀ ਜਾਣਦੇ ਹੋ, ਤੁਸੀਂ ਕਿਸ ਵਿਧੀ ਦਾ ਯੋਗ ਅਪਣਾਉਂਦੇ? ਤਾਂ ਮਹਾਰਾਜ ਜੀ ਨੇ ਦੱਸਿਆ ਪੂਰਕ ਕੁੰਭਕ ਰਿਚ ਕਰਮਾਤਾ। ਸਤਿਗੁਰੂ ਜੀ ਕਹਿੰਦੇ ਵੀ ਇਹ ਤਿੰਨ ਤਰ੍ਹਾਂ ਦੇ ਪ੍ਰਾਣਾਯਾਮ ਦੇ ਨਾਲ ਯੋਗ ਪੂਰਾ ਹੋ ਜਾਂਦਾ। ਪਹਿਲਾਂ ਪਿਆਰ, ਫਿਰ ਆਕਰਸ਼ਿਤ, ਫਿਰ ਉਹਦੇ ਵਿੱਚ ਜੁੜ ਜਾਣਾ। ਪਹਿਲਾਂ ਸੁਣ ਕੇ ਭਾਵਨਾ ਜਾਗਦੀ ਹੈ, ਪਿਆਰ ਜਾਗਦਾ ਹੈ ਨਾਮ ਦੇ ਪ੍ਰਤੀ, ਫਿਰ ਨਾਮ ਦੇ ਪ੍ਰਤੀ ਲਿਵ ਲੱਗਣੀ ਸ਼ੁਰੂ ਹੋ ਜਾਂਦੀ ਹੈ, ਆਕਰਸ਼ਿਤ ਹੋਣਾ, ਆਕਰਸ਼ਿਤ ਪੋਣਾ ਬਣਦਾ। ਫਿਰ ਕਹਿੰਦੇ ਐਸਾ ਜੋੜ ਬਣ ਜਾਂਦਾ ਹੈ ਜਿਹਦੇ ਨਾਲ ਮਨ ਦੀਆਂ ਬਾਕੀ ਬਿਰਤੀਆਂ ਦਾ ਠਹਿਰਾਵ ਅਤੇ ਕੇਵਲ ਨਾਮ ਰਹਿ ਜਾਂਦਾ। ਉਹਦੇ ਨਾਲ ਜਦੋਂ ਹੌਲੀ ਹੌਲੀ ਇਹ ਤਿੰਨ ਪ੍ਰਕਿਰਿਆਵਾਂ ਹਨ, ਪੂਰਕ ਕੁੰਭਕ ਰੇਚਕ, ਇਹ ਤਿੰਨ ਪ੍ਰਕਿਰਿਆ ਜਦੋਂ ਪੂਰੀਆਂ ਹੋ ਜਾਂਦੀਆਂ ਤਾਂ ਪੂਰਾ ਯੋਗ ਬਣ ਜਾਂਦਾ, ਜੁੜ ਜਾਂਦਾ, ਲਿਵ ਜੁੜ ਜਾਂਦੀ ਹੈ, ਉਹ ਅਸਲ ਯੋਗ ਹੈ। ਤਾਂ ਮਹਾਰਾਜ ਜੀ ਦੇ ਬਚਨ ਸੁਣ ਕੇ ਜਿਹੜੇ ਇਹ ਊਰਮ ਧੂਰਮ ਦੋ ਸਿੱਧ ਸੀਗੇ, ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਨਮਸਕਾਰਾਂ ਕੀਤੀਆਂ। ਇੰਨੇ ਨੂੰ ਇੱਕ ਧੰਗਰ ਨਾਥ ਦਾ ਜਿਹੜਾ ਜੋਗੀ ਹੈ ਨਾਮ ਦਾ ਸਿੱਧ, ਇਹ ਗੁਰੂ ਸਾਹਿਬ ਜੀ ਤੋਂ ਸਵਾਲ ਪੁੱਛ ਰਿਹਾ ਹੈ। ਜਿਹੜੇ ਇਹ ਸਵਾਲ ਪੁੱਛੇਗਾ ਮਹਾਰਾਜ ਉਹਦੇ ਜਵਾਬ ਦੇ ਰਹੇ ਨੇ। ਆਪਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਗੁਰੂ ਮਹਾਰਾਜ ਜੀ ਦੀ ਅਗਲੀ ਕਥਾ ਦਾ ਆਨੰਦ ਮਾਣੀਏ। ਰਸਨਾ ਨੂੰ ਪਵਿੱਤਰ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰਕੇ ਆਖਣਾ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਤੰਗਰ ਪੂਛਤ ਸ਼੍ਰੀ ਗੁਰ ਸੋ, ਤੁਝ ਕੌਣ ਪਿਤਾ ਕੋ ਕੋ ਮੈਂ ਤਾਰੀ।
ਧੰਗਰ ਨਾਥ ਸਿੱਧ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਪੁੱਛਣ ਲੱਗਾ, ਕਹਿੰਦਾ ਵੀ ਤੁਹਾਡਾ ਪਿਤਾ ਕੌਣ ਹੈ ਅਤੇ ਤੁਹਾਡੀ ਮਾਤਾ ਕੌਣ? ਤੁਹਾਨੂੰ ਜੰਮਣ ਵਾਲੀ ਮਾਤਾ ਅਤੇ ਤੁਹਾਡਾ ਪਿਤਾ, ਇਹਨਾਂ ਦੋਵਾਂ ਬਾਰੇ ਦੱਸਣਾ ਕਰੋ।
ਜੋਗੀ ਕੇ ਭੋਗੀ ਕੇ ਸੋਗੀ ਕਿਦੋ ਹਰਖੀ ਰਹੋ ਕੋ ਸਾਚੀ ਉਚਾਰੀ।
ਤੁਸੀਂ ਜੋਗੀ ਹੋ, ਜੁੜਨ ਵਾਲੇ ਹੋ ਕਿ ਭੋਗੀ ਹੋ? ਜੁੜਨ ਵਾਲੇ ਨੂੰ ਜੋਗੀ, ਜਿਹਦੀ ਬਿਰਤੀ ਟੁੱਟੀ ਹੋਵੇ ਉਹਨੂੰ ਭੋਗੀ ਕਹਿੰਦੇ। ਜਿਹਦੀ ਬਿਰਤੀ ਕਦੇ ਕਿਸ ਭੋਗ ਵਿੱਚ, ਕਦੇ ਕਿਸ ਭੋਗ ਵਿੱਚ, ਕਦੇ ਸੁੱਖ ਵਿੱਚ, ਕਦੇ ਦੁੱਖ ਵਿੱਚ, ਉਹ ਭੋਗੀ ਹੈ। ਤੇ ਜਿਹਦੀ ਬਿਰਤੀ ਇੱਕ ਪਾਸੇ ਜੁੜ ਜਾਵੇ ਉਹ ਜੋਗੀ ਹੈ। ਤੁਸੀਂ ਜੋਗੀ ਹੋ ਕਿ ਭੋਗੀ ਹੋ? ਤੁਸੀਂ ਸੋਗੀ ਹੋ, ਦੁੱਖ ਕਰਦੇ ਹੋ ਕਿ ਖੁਸ਼ੀ ਰਹਿੰਦੇ, ਹਰਖ ਕਰਦੇ ਹੋ? ਹਮੇਸ਼ਾ ਤੁਹਾਨੂੰ ਦੁੱਖ ਰਹਿੰਦਾ ਹੈ ਕਿ ਸੁੱਖ ਰਹਿੰਦਾ ਹੈ? ਜੋਗੀ ਹੋ ਕਿ ਭੋਗੀ ਹੋ, ਇਹਦੇ ਬਾਰੇ ਸੱਚ ਸੱਚ ਦੱਸੋ ਵੀ ਤੁਹਾਡਾ ਧਰਮ ਮਤ ਕੀ ਹੈ।
ਕੋ ਪਰ ਕਾਸ਼ ਜੰਜਾਰ ਮਿਟਾ ਪੁਨ ਕਾਹੇ ਤੇ ਉਜਲ ਬੁੱਧ ਤੁਮਾਰੀ।
ਇੱਕ ਹੋਰ ਗੱਲ ਦਾ ਜਵਾਬ ਦੱਸੋ ਵੀ ਕਿਸ ਪ੍ਰਕਾਸ਼ ਦੇ ਨਾਲ, ਕਿਸ ਚੀਜ਼ ਦੇ ਨਾਲ ਮਨ ਦਾ ਜਾਲਾ, ਮਨ ਦੀ ਬਿਰਤੀਆਂ ਦਾ ਜੰਜਾਲ ਖਤਮ ਹੋ ਜਾਂਦਾ? ਤੇ ਜਦੋਂ ਜੰਜਾਲਾ ਲੱਗਾ ਹੁੰਦਾ ਤਾਂ ਉੱਥੇ ਸਫਾਈ ਨਹੀਂ ਹੁੰਦੀ। ਜਿੱਥੋਂ ਜੰਜਾਲਾ ਮਿਟ ਜਾਵੇ ਉੱਥੇ ਸਫਾਈ ਹੋ ਜਾਂਦੀ। ਕਿਸ ਵਿਧੀ ਦੇ ਨਾਲ ਜੰਜਾਲਾ ਮਿਟ ਸਕਦਾ ਹੈ ਤੇ ਕਿਸ ਤਰੀਕੇ ਨਾਲ ਤੁਹਾਡੀ ਬੁੱਧੀ ਸਾਫ ਰਹਿ ਸਕਦੀ? ਯਾਨੀ ਬੰਦੇ ਦੀ ਬੁੱਧੀ ਵਿਕਾਰਾਂ ਦੇ ਰੂਪੀ ਜੰਜਾਲੇ ਤੋਂ, ਮਨ ਬੁੱਧੀ ਦੇ ਉੱਪਰ ਜਿਹੜੇ ਜੰਜਾਲੇ ਪਏ ਹੋਏ ਨੇ, ਇਹਨਾਂ ਤੋਂ ਬਚ ਕੇ ਕਿਵੇਂ ਨਿਰਮਲ ਬੁੱਧੀ ਹੋ ਸਕਦੀ, ਬੁੱਧੀ ਕਿਵੇਂ ਸਾਫ ਰਹਿ ਸਕਦੀ ਹੈ?
ਗੁਰਖ ਕੇ ਉਪਦੇਸ਼ ਲਈਏ ਜਗ ਦੇ ਅਜੀਤ ਰਹੇ ਨਾਰੀ।
ਜੇ ਤੁਸੀਂ ਇਹ ਉਪਦੇਸ਼ ਨਹੀਂ ਦੇਣਾ, ਜੇ ਇਹਦਾ ਕੋਈ ਸਾਨੂੰ ਜਵਾਬ ਨਹੀਂ ਦੇ ਸਕਦੇ, ਜੇ ਮੈਂ ਜਿਹੜੇ ਸਵਾਲ ਪੁੱਛੇ ਨੇ ਜੇ ਤੁਸੀਂ ਇਹਦਾ ਜਵਾਬ ਨਹੀਂ ਦਿੰਦੇ ਸਹੀ ਤਰ੍ਹਾਂ, ਤਾਂ ਗੋਰਖਨਾਥ ਦੇ ਚੇਲੇ ਬਣ ਜਾਓ ਤੇ ਗੋਰਖਨਾਥ ਦੇ ਚੇਲੇ ਬਣਨ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਕੋਈ ਤੁਹਾਨੂੰ ਜਿੱਤ ਨਹੀਂ ਸਕੇਗਾ, ਤੁਹਾਨੂੰ ਹਰਾ ਨਹੀਂ ਸਕੇਗਾ। ਤੁਹਾਡੇ ਤੋਂ ਸਾਹਮਣੇ ਕੋਈ ਜਿੱਤ ਕੇ ਨਹੀਂ ਜਾ ਸਕਦਾ, ਸਭ ਹਾਰ ਕੇ ਹੀ ਜਾਣਗੇ। ਸਭ ਤੁਹਾਡੇ ਸ਼ਰਨ ਪੈਣਗੇ, ਤੁਹਾਡਾ ਅਮਰ ਨਾਮ ਬਣ ਜਾਵੇਗਾ, ਸਭ ਤੁਹਾਡੀ ਸੇਵਾ ਕਰਨਗੇ। ਇਸ ਕਰਕੇ ਤੁਸੀਂ ਗੋਰਖਨਾਥ ਦੇ ਚੇਲੇ ਬਣ ਜਾਓ, ਸ਼ਰਨ ਆ ਜਾਓ, ਜੋਗੀ ਬਣ ਜਾਓ, ਤਾਂ ਤੁਹਾਨੂੰ ਦੁਨੀਆਂ ਵਿੱਚ ਨਾਮ ਤੁਹਾਡਾ ਮੁੱਖ ਕਰਕੇ ਜਾਣਿਆ ਜਾਵੇਗਾ।
ਸਵਈਆ ਪੰਕਜ ਲੋਚਨ ਬੈਨ ਕਹੇ ਪਿਤ ਮੋਹੇ ਸੰਤੋਖ ਖਿਮਾ ਸ਼ੁਭ ਮਾਏ।
ਕਮਲ ਬਦਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਧੰਗਰ ਨਾਥ ਜੀ ਸਾਡੇ ਪਿਤਾ ਬਾਰੇ ਪੁੱਛਦੇ ਹੋ। ਸੰਤੋਖ ਸਾਡਾ ਪਿਤਾ ਹੈ, ਜਿਸ ਸੰਤੋਖ ਕਰਕੇ ਅਸੀਂ ਇਸ ਜੀਵਨ ਦੇ ਵਿੱਚ ਸੁੱਖ ਦੇ ਨਾਲ ਰਹਿੰਦੇ ਹਾਂ। ਬੰਦੇ ਨੂੰ ਸੁੱਖ ਦੇਣ ਵਾਲਾ, ਬੰਦੇ ਨੂੰ ਦ੍ਰਿਸ਼ਟੀ ਦੇਣ ਵਾਲਾ, ਬੱਚੇ ਨੂੰ, ਇੱਕ ਬੱਚਾ ਬੱਚੇ ਨੂੰ ਸਾਰੀਆਂ ਚੀਜ਼ਾਂ ਦੇਣ ਵਾਲਾ ਕੌਣ ਹੈ? ਬੱਚੇ ਨੂੰ ਖਿਡੌਣਿਆਂ ਦੀ ਜ਼ਰੂਰਤ ਹੈ, ਬੱਚੇ ਨੂੰ ਕੱਪੜਿਆਂ ਦੀ ਜ਼ਰੂਰਤ ਹੈ, ਬੱਚੇ ਨੂੰ ਪੜ੍ਹਾਈ ਦੀ ਜ਼ਰੂਰਤ ਹੈ, ਬੱਚੇ ਨੂੰ ਬਹੁਤ ਸਾਰੇ ਪਦਾਰਥਾਂ ਦੀ ਜ਼ਰੂਰਤ ਪੈਂਦੀ ਹੈ। ਉਹ ਪਦਾਰਥ ਲਿਆ ਕੇ ਦੇਣ ਵਾਲਾ ਪਿਤਾ ਹੁੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਵੀ ਸਾਡਾ ਪਿਤਾ ਸੰਤੋਖ ਹੈ, ਜਿਹੜਾ ਸੰਤੋਖ ਰੱਖਦਾ ਹੈ ਉਹਨੂੰ ਸਭ ਕੁਛ ਮਿਲਦਾ ਹੈ। ਬਿਨਾਂ ਸੰਤੋਖ ਤੋਂ ਜੋ ਮਰਜ਼ੀ ਮਿਲਦਾ ਰਹੇ ਕਦੇ ਰੱਜ ਨਹੀਂ ਮਿਲਦਾ, ਬਿਨਾਂ ਸੰਤੋਖ ਨਹੀਂ ਕਉ ਰੱਜ ਹੈ। ਸੰਤੋਖ ਤੋਂ ਬਿਨਾਂ ਕਦੇ ਰੱਜ ਨਹੀਂ ਮਿਲਦਾ, ਇਸ ਕਰਕੇ ਸਾਰਾ ਕੁਛ ਦੇਣ ਵਾਲਾ ਸਾਰੀਆਂ ਚੀਜ਼ਾਂ ਦਾ ਦਾਤਾ ਸੰਤੋਖ ਹੈ। ਜਿਸ ਬੰਦੇ ਦੇ ਮਨ ਅੰਦਰ ਸੰਤੋਖ ਹੈ ਉਹਨੂੰ ਸਾਰੀਆਂ ਚੀਜ਼ਾਂ ਕੁਦਰਤੀ ਪ੍ਰਾਪਤ ਹਨ। ਇਸ ਕਰਕੇ ਜੀਵ ਦਾ ਪਿਤਾ, ਜੀਵ ਨੂੰ ਸਾਰੀਆਂ ਚੀਜ਼ਾਂ ਦੇਣ ਵਾਲਾ, ਸੁੱਖ ਦੇਣ ਵਾਲਾ ਬੰਦੇ ਦੇ ਅੰਦਰ ਮਨ ਦੇ ਸੰਤੋਖ ਹੈ। ਤੇ ਜਿਹੜੀ ਮਾਈ ਹੈ, ਜਿਹੜੀ ਮਾਤਾ, ਪੁੱਛਿਆ ਤੁਸੀਂ ਧੰਗਰ ਨਾਥ ਜੀ, ਪਿਤਾ ਸੰਤੋਖ ਅਤੇ ਮਾਤਾ ਖਿਮਾ ਹੈ। ਖਿਮਾ ਕਰ ਦੇਣੀ, ਸ਼ਮਾ ਕਰ ਦੇਣੀ, ਹਰ ਵੇਲੇ ਸੁੱਖ ਮਿਲਦਾ। ਮਾਈ ਲਾਡ ਕਰਦੀ ਹੈ, ਮਾਤਾ ਪਿਆਰ ਕਰਦੀ ਹੈ, ਮਾਤਾ ਆਪਣੇ ਪੁੱਤਰ ਵਿੱਚ ਧਿਆਨ ਰੱਖਦੀ ਹੈ, ਬਾਰ ਬਾਰ ਲਾਡ ਲੜਾਉਂਦੀ ਹੈ। ਤੇ ਜਿਹੜੀ ਖਿਮਾ ਹੈ ਨਾ, ਦਇਆ ਕਰ ਦੇਣੀ, ਮਾਫ ਕਰ ਦੇਣਾ, ਇਹ ਬਹੁਤ ਵੱਡਾ ਲਾਡ ਹੈ। ਇਹਦੇ ਨਾਲ ਪਿਆਰ ਵਧਦਾ ਹੈ। ਕਿਸੇ ਨੂੰ ਮਾਫ ਕਰ ਦਿੰਦੇ ਨਾ, ਇਹਦੇ ਨਾਲ ਅੰਦਰ ਦੇ ਦੁੱਖ ਖਤਮ ਹੋ ਜਾਂਦੇ ਨੇ ਤੇ ਮਨ ਵਿੱਚ ਸ਼ਾਂਤੀ ਮਿਲਦੀ। ਮਾਂ ਸ਼ਾਂਤੀ ਦਾ ਸਰੂਪ ਹੁੰਦਾ ਤੇ ਬੰਦੇ ਨੂੰ ਸੁੱਖ ਦੇਣ ਵਾਲੀ ਜਿਹੜੀ ਖਿਮਾ ਹੈ ਨਾ, ਕਿਸੇ ਨੂੰ ਦਇਆ ਕਰ ਦੇਣੀ, ਮਾਫ ਕਰ ਦੇਣਾ, ਇਹ ਬੰਦੇ ਦੀ ਮਾਂ ਹੈ।
ਭੋਗ ਮੈਂ ਜੋਗ ਨਾ ਸੋਗ ਕਰੋ ਹਰਖੋ ਨੈ ਨੀਰ ਜਿਉ ਕੰਜ ਰਾਏ।
ਤੇ ਮਹਾਰਾਜ ਕਹਿੰਦੇ ਵੀ ਨਾ ਅਸੀਂ ਭੋਗੀ ਹਾਂ ਤੇ ਨਾ ਹੀ ਜੋਗੀ ਹਾਂ, ਨਾ ਅਸੀਂ ਖੁਸ਼ ਹੁੰਦੇ ਹਾਂ ਤੇ ਨਾ ਹੀ ਅਸੀਂ ਦੁਖੀ ਹੁੰਦੇ। ਇਸ ਸੰਸਾਰ ਦੇ ਵਿੱਚ ਭੋਗੀ, ਸੋਗੀ, ਜੋਗੀ, ਦੁਖੀ, ਸੁਖੀ, ਉਹ ਤਾਂ ਹੁੰਦਾ ਕਿਉਂਕਿ ਬੰਦਾ ਇਸ ਮਾਇਆ ਦੇ ਵਿੱਚ ਫਸਿਆ ਰਹਿੰਦਾ। ਮਹਾਰਾਜ ਕਹਿੰਦੇ ਜਿਵੇਂ ਪਾਣੀ ਦੇ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ ਨਾ, ਅਸੀਂ ਵੀ ਇਸ ਸੰਸਾਰ ਦੇ ਵਿੱਚ ਨਿਰਲੇਪ ਹਾਂ। ਸਾਨੂੰ ਨਾ ਭੋਗ ਹੈ ਨਾ ਜੋਗ ਹੈ, ਨਾ ਅਸੀਂ ਸੁਖੀ ਹਾਂ ਨਾ ਦੁਖੀ ਹਾਂ, ਨਾ ਸਾਨੂੰ ਚਿੰਤਾ ਤੇ ਨਾ ਹੀ ਖੁਸ਼ੀ ਹੈ। ਜਿਵੇਂ ਕਮਲ ਫੁੱਲ ਚਿੱਕੜ 'ਚ ਰਹਿੰਦਿਆਂ ਹੋਇਆਂ ਚਿੱਕੜ ਦੇ ਨਾਲ ਗੰਦਾ ਨਹੀਂ ਹੁੰਦਾ, ਕਮਲ ਦੇ ਫੁੱਲ ਦੀ ਪਵਿੱਤਰਤਾ ਹੀ, ਉਹਦੀ ਸੁੰਦਰਤਾ ਹੀ ਉਸੇ ਤਰ੍ਹਾਂ ਰਹਿੰਦੀ ਹੈ। ਅਸੀਂ ਵੀ ਇਸ ਸੰਸਾਰ ਦੇ ਵਿੱਚ ਸੁੱਖ ਦੁੱਖ ਵਿੱਚ ਜੋਗ ਭੋਗ 'ਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਹਾਂ।
ਜੰਜਾਰ ਓਂਕਾਰ ਪ੍ਰਕਾਸ਼ ਮਿਟੇ ਗੁਰ ਕੋ ਮਿਲੇ ਉਜਲ ਬੁੱਧ ਤੋਂ ਆਈ।
ਤੇ ਮਹਾਰਾਜ ਕਹਿੰਦੇ ਵੀ ਜਿਹੜਾ ਓਂਕਾਰ ਸਰੂਪ ਦਾ ਪ੍ਰਕਾਸ਼ ਹੈ ਨਾ, ਉਹਦੇ ਨਾਮ ਦਾ ਹਿਰਦੇ ਵਿੱਚ ਜਦੋਂ ਪ੍ਰਕਾਸ਼ ਬਣ ਜਾਂਦਾ ਹੈ ਧੰਗਰ ਨਾਥ ਜੀ, ਤਾਂ ਮਨ ਬੁੱਧੀ ਦੇ ਸਾਰੇ ਜੰਜਾਲੇ, ਮਨ ਦੇ ਵਿਕਾਰ, ਸਭ ਕੁਛ, ਹਉਮੈ ਮਮਤਾ ਮਾਇਆ, ਸਭ ਕੁਛ ਅੰਦਰੋਂ ਨਾਸ਼ ਹੋ ਜਾਂਦਾ। ਪ੍ਰਕਾਸ਼ ਦੇ ਨਾਲ ਜਿੰਨੇ ਵੀ ਜੰਜਾਲੇ, ਜਿੰਨਾ ਕੁਝ ਵੀ ਮਨ ਦੇ ਅੰਦਰ ਹਨੇਰਾ ਭਰਿਆ ਹੋਇਆ, ਉਹ ਓਂਕਾਰ ਦੇ ਨਾਮ ਜਪਣ ਕਰਕੇ, ਉਸ ਓਂਕਾਰ ਸਰੂਪ ਤੇ ਪ੍ਰਕਾਸ਼ ਕਰਕੇ ਧੰਗਰ ਨਾਥ ਜੀ, ਮਨ ਦੇ ਜੰਜਾਲੇ ਖਤਮ ਹੋ ਜਾਂਦੇ ਅਤੇ ਸ਼ਬਦ ਗੁਰੂ ਨੂੰ ਹਿਰਦੇ ਵਿੱਚ ਵਸਾਣ ਕਰਕੇ, ਜਦੋਂ ਮਨ ਵਿੱਚ ਸ਼ਬਦ ਨੂੰ ਹਿਰਦੇ 'ਚ ਧਾਰਦੇ ਹਾਂ, ਉਹਦੇ ਨਾਲ ਸਾਡੀ ਬੁੱਧੀ ਨਿਰਮਲ ਰਹਿੰਦੀ। ਤੁਸੀਂ ਪੁੱਛਦੇ ਮਨ ਦੀ ਬੁੱਧੀ ਕਿਵੇਂ ਨਿਰਮਲ ਹੋ ਸਕਦੀ ਹੈ? ਕੇਵਲ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨ ਦੀ ਬੁੱਧੀ ਨਿਰਮਲ ਰਹਿੰਦੀ ਹੈ।
ਗੋਰਖ ਤੋਂ ਸੰਗ ਐ ਸਭ ਹੀ ਸਿੱਧ ਦੇਵੋ ਗੋਪਦੇਸ਼ ਬਣਾਈ।
ਮਹਾਰਾਜ ਜੀ ਨੂੰ ਧੰਗਰ ਨਾਥ ਕਹਿੰਦਾ ਵੀ ਨਹੀਂ ਤੇ ਤੁਸੀਂ ਗੋਰਖ ਨਾਥ ਦੇ ਚੇਲੇ ਬਣ ਜਾਓ। ਤੇ ਸਤਿਗੁਰੂ ਜੀ ਕਹਿ ਰਹੇ ਕਹਿੰਦੇ ਗੋਰਖ ਤੋਂ ਲੈ ਕੇ ਜਿੰਨੇ ਵੀ ਤੁਸੀਂ ਸਭ ਸਿੱਧ ਹੋ ਨਾ, ਸਾਰਿਆਂ ਸਿੱਧਾਂ ਨੂੰ ਅਸੀਂ ਇਹਨਾਂ ਨੂੰ ਉਪਦੇਸ਼ ਦੇ ਕੇ ਜਾਣਾ। ਅਸੀਂ ਗੋਰਖ ਦੇ ਚੇਲੇ ਨਹੀਂ, ਅਸੀਂ ਤੁਹਾਨੂੰ ਆਪਣਾ ਚੇਲਾ ਬਣਾ ਕੇ ਜਾਵਾਂਗੇ।
ਦੋਹੇਰਾ ਪੁੰਨ ਗੋਰਖ ਸਮਝੀ ਰਿਹਾ ਅਦਕ ਵਿਭੂਤ ਦਿਖਾਏ।
ਫਿਰ ਮਨ ਦੇ ਵਿੱਚ ਗੋਰਖਨਾਥ ਸੋਚਣ ਲੱਗਾ ਵੀ ਇਹ ਤਾਂ ਇਸ ਤਰ੍ਹਾਂ ਬਚਨਾਂ ਨਾਲ ਕਿਸੇ ਤਰੀਕੇ ਨਾਲ ਮੰਨਣ ਵਾਲੇ ਨਹੀਂ। ਮਨ ਚ ਸੋਚਦਾ ਵੀ ਇਹਨਾਂ ਨੂੰ ਕੋਈ ਕਰਾਮਾਤ, ਕੋਈ ਨਵਾਂ ਢੰਗ ਦਿਖਾ ਕੇ, ਕੋਈ ਨਵਾਂ ਕੌਤਕ ਕਰਕੇ ਇਹਨਾਂ ਨੂੰ ਜੋਗ ਦੇ ਵਿੱਚ ਲਿਆਇਆ ਜਾਵੇ।
ਆਨੋ ਨਿਜ ਮਾਰਗ ਵਿਖੇ ਮਨੇ ਮਨੇ ਲੁਭਾਏ।
ਇਹਨਾਂ ਨੂੰ ਆਪਣੇ ਜੋਗ ਮਾਰਗ ਦੇ ਵਿੱਚ ਲਿਆਉਣ ਨਾਲ ਤਾਂ ਸਾਡਾ ਮਾਰਗ ਸ਼ੁਭ ਹੋ ਜਾਵੇਗਾ, ਇਹ ਸਾਡੇ ਜੋਗ ਰਸਤੇ ਚ ਆ ਜਾਣਗੇ ਤੇ ਸਾਡਾ ਵੀ ਨਾਮ ਉੱਚਾ ਹੋ ਜਾਵੇ। ਇਹਨਾਂ ਨੂੰ ਇਸ ਰਸਤੇ ਲਿਆਉਣ ਨਾਲ ਸਾਨੂੰ ਖੁਸ਼ੀ ਮਿਲੇਗੀ।
ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਬਿਲੋਕ।
ਜਿਹੜਾ ਗੋਰਖਨਾਥ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਠੂਠਾ ਦੇ ਕੇ ਖੱਪਰ ਕਹਿਣ ਲੱਗਾ ਵੀ ਹੇ ਬਾਲਕ ਇਹ ਫੜ ਕੇ ਸਾਹਮਣੇ ਤਲਾਬ ਹੈ, ਉਸ ਤਲਾਬ ਦੇ ਕੋਲ ਜਾਣਾ ਕਰ, ਪਾਣੀ ਭਰ ਕੇ ਲਿਆ।
ਪਾਣੀ ਆਨੋ ਤਾਂ ਤੇ ਹੂਜੇ ਸਦਾ ਅਸ਼ੋਕ।
ਉਸ ਤਲਾਬ ਦਾ ਪਾਣੀ ਲੈ ਕੇ ਆ ਜਿਸ ਤਲਾਬ ਦੇ ਪਾਣੀ ਦੇ ਨਾਲ ਤੇਰੇ ਮਨ ਦਾ ਸ਼ੋਕ ਖਤਮ ਹੋ ਜਾਏ। ਹੇ ਬਾਲਕ ਉਹ ਸਾਹਮਣੇ ਤਲਾਬ ਹੈ, ਇਹ ਫੜ ਖੱਪਰ ਤੇ ਉਥੋਂ ਪਾਣੀ ਭਰ ਕੇ ਲਿਆ।
ਲੇ ਕਰ ਗਮਨੇ ਤਾਲ ਡਿਗ ਮਾਨਕ ਲਾਲ ਵਿਸਾਲ।
ਉਹ ਜੋਗੀ ਦਾ ਸਤਿਗੁਰੂ ਮਹਾਰਾਜ ਜੀ ਨੇ ਬਚਨ ਨਹੀਂ ਟਾਲਿਆ। ਜੇ ਆਪਾਂ ਵਰਗੇ ਹੁੰਦੇ ਤੇ ਕਹਿਣਾ ਵੀ ਮੈਂ ਕਿਉਂ ਲੈ ਕੇ ਆਵਾਂ, ਇੰਨੇ ਚੇਲੇ ਨੇ ਕਿਸੇ ਤੋਂ ਮੰਗਾ ਲੈ। ਪਰ ਮਹਾਰਾਜ ਪਾਤਸ਼ਾਹ ਜੀ ਸਭ ਨਾਲ ਪਿਆਰ ਕਰਨ ਵਾਲੇ ਕਹਿੰਦੇ ਲਿਆਓ ਦਿਓ ਖੱਪਰ। ਫੜ ਕੇ ਤਲਾਬ ਦੇ ਨੇੜੇ ਚਲੇ ਗਏ ਸਤਿਗੁਰੂ ਮਹਾਰਾਜ ਜੀ, ਹੱਥ ਵਿੱਚ ਖੱਪਰ ਫੜਿਆ ਹੋਇਆ ਹੈ।
ਮਾਨਕ ਲਾਲ ਅਮੋਲ।
ਬਹੁਤ ਸਾਰੇ ਮਾਨਕ ਲਾਲ ਹੀਰੇ ਜਵਾਹਰਾਤ ਜਦੋਂ ਜਾ ਕੇ ਦੇਖਿਆ ਉਸ ਤਲਾਬ ਦੇ ਵਿੱਚ ਪਾਣੀ ਤਾਂ ਹੈ ਹੀ ਨਹੀਂ, ਕੇਵਲ ਮਾਨਕ ਹੀਰੇ ਮੋਤੀ ਜਵਾਹਰਾਤ ਨਵੇਂ ਤੋਂ ਨਵੇਂ ਸੋਹਣੇ ਸੋਹਣੇ ਪਦਾਰਥ ਉਹਦੇ ਵਿੱਚ ਪਏ ਹੋਏ ਨੇ।
ਪੂਰਨ ਸਰ ਅਵਲੋਕ ਕੈ ਠਾਂਡੇ ਰਹੇ ਕਿਰਪਾਲ।
ਸਤਿਗੁਰੂ ਮਹਾਰਾਜ ਜੀ ਉਸ ਸਰੋਵਰ ਵੱਲ ਦੇਖ ਰਹੇ ਨੇ, ਸਾਰਾ ਸਰੋਵਰ ਸਾਰੇ ਪਾਸੇ ਦੇਖ ਰਿਹਾ ਵੀ ਪਾਣੀ ਤਾਂ ਕਿਧਰੇ ਵੀ ਨਹੀਂ। ਸਾਰੇ ਸਰੋਵਰ ਨੂੰ ਵੇਖ ਕੇ ਸਤਿਗੁਰੂ ਮਹਾਰਾਜ ਜੀ
ਜਗਮਗ ਜਗਮਗ ਕਰਤੇ ਤਾਂ ਜਵਾਹਰ ਪੂਰ।
ਗੁਰੂ ਪਾਤਸ਼ਾਹ ਜੀ ਉੱਥੇ ਦੇਖ ਰਹੇ ਵੀ ਇੱਥੇ ਗੋਰਖਨਾਥ ਨੇ ਸਾਨੂੰ ਕਰਾਮਾਤ ਦਿਖਾਈ ਹੈ ਜਿਹਦੇ ਕਰਕੇ ਇੰਨੇ ਜਗਮਗਾ ਰਹੇ ਹੀਰੇ ਮੋਤੀ ਜਗਮਗ ਜਗਮਗ ਕਰ ਰਹੇ। ਸਾਰੇ ਤਲਾਬ ਦੇ ਵਿੱਚ ਨੀਰੇ ਹੋ ਹੀਰੇ ਮੋਤੀ ਭਰੇ ਹੋਏ ਨੇ।
ਗੋਰਖ ਕੋ ਛਲ ਜਾਣ ਕੈ ਹਟ ਆਏ ਜਗ ਮੂਰ।
ਜਗਤ ਦੇ ਮੂਲ ਜਗਤ ਦੇ ਸਵਾਮੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇਖ ਲਿਆ ਵੀ ਇਹ ਤਾਂ ਗੋਰਖਨਾਥ ਸਾਡੇ ਨਾਲ ਛਲ ਕਰ ਰਿਹਾ। ਇਹ ਜਾਣ ਕੇ ਪਾਤਸ਼ਾਹ ਜੀ ਵਾਪਸ ਆ ਗਏ।
ਕਯੋ ਆਨ ਤੈ ਨੀਰ ਨੈ ਖੱਪਰ ਲਿਓ ਸਮਾਲ।
ਮਹਾਰਾਜ ਜੀ ਨੇ ਆ ਕੇ ਆਖਿਆ ਲੈ ਬਾਈ ਗੋਰਖ ਉਥੇ ਪਾਣੀ ਨਹੀਂ, ਇਹ ਆਪਣਾ ਖੱਪਰ ਤੂੰ ਆਪ ਸੰਭਾਲਣਾ ਕਰ, ਆਪਣਾ ਖੱਪਰ ਆਪਣੇ ਕੋਲ ਰੱਖ।
ਬੈਠੇ ਬੁਰ ਸਮੀਪ ਸ਼੍ਰੀ ਗੁਰ ਦੀਨ ਦਿਆਲ।
ਫਿਰ ਸਤਿਗੁਰੂ ਮਹਾਰਾਜ ਜੀ ਗੋਰਖਨਾਥ ਦੇ ਕੋਲ ਬੈਠ ਗਏ। ਗੋਰਖਨਾਥ ਦੇ ਕੋਲ ਬੈਠ ਕੇ ਕਾਫੀ ਬਚਨ ਬਿਲਾਸ ਕੀਤੇ ਪਾਤਸ਼ਾਹ ਜੀ ਨੇ।
ਦੋਏਰਾ ਮਨ ਮੂਖਕ ਬਿਲ ਬਾਸ਼ਨਾ ਪਕੜੇ ਕੋਨੀ ਉਪਾਏ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਮਨ ਦੀ ਬਿਰਤੀ ਦਾ ਵਰਣਨ ਕਰਦਿਆਂ ਹੋਇਆ ਕਹਿੰਦੇ ਵੀ ਜਿਹੜਾ ਮਨ ਹੈ ਨਾ ਇਹ ਚੂਹੇ ਦੇ ਨਿਆਈ ਹੈ, ਜਿਹੜਾ ਕਦੇ ਟਿਕਦਾ ਨਹੀਂ, ਇੱਕ ਬਿੱਲ ਚੋਂ ਨਿਕਲ ਕੇ ਦੂਸਰੀ ਬਿੱਲ ਵਿੱਚ, ਇੱਕ ਖੁੱਡ ਤੋਂ ਦੂਸਰੀ ਖੁੱਡ ਵਿੱਚ, ਕਿਧਰੇ ਵੀ ਚੂਹਾ ਟਿਕਦਾ ਨਹੀਂ ਨਾ ਜਿਵੇਂ, ਇਹਨੇ ਇਸੇ ਤਰ੍ਹਾਂ ਮਨ ਇੱਕ ਪਾਸਿਓਂ ਹਟ ਕੇ ਦੂਸਰੇ ਪਾਸੇ ਛਿੰਨ ਵਿੱਚ ਲੱਗ ਜਾਂਦਾ, ਕਦੇ ਟਿਕਦਾ ਨਹੀਂ।
ਪਕੜੇ ਕੋ ਨੀ ਉਪਾਏ,
ਉਸ ਨੂੰ ਕਿਸ ਉਪਾਅ ਦੇ ਨਾਲ ਕਿਸ ਤਰੀਕੇ ਦੇ ਨਾਲ ਪਕੜਿਆ ਜਾਵੇ।
ਭਾਰਤ ਸ਼੍ਰੀ ਗੁਰੂ ਪ੍ਰੇਮ ਪਗ ਪਿਆਵੋ ਹੈ ਠਿਰ ਥਾਏ।
ਕਹਿੰਦੇ ਮਨ ਨੂੰ ਪਕੜਨ ਵਾਸਤੇ, ਜਿਵੇਂ ਚੂਹੇ ਨੂੰ ਪਕੜਨ ਵਾਸਤੇ ਕੀ ਕਰੇਦਾ ਹੈ, ਚੂਹੇ ਨੂੰ ਪਾਰਾ ਪਿਆ ਦਿਓ, ਪਾਰਾ, ਤੇ ਪਾਰੇ ਪੀਣ ਦੇ ਨਾਲ ਚੂਹਾ ਉੱਥੇ ਟਿਕ ਕੇ ਬਹਿ ਜਾਂਦਾ। ਪਾਰੇ ਦੇ ਨਾਲ ਚੂਹਾ ਬਿਲਕੁਲ ਸ਼ਾਂਤ ਹੋ ਕੇ ਇੱਕ ਪਾਸੇ ਐਂ ਬੈਠ ਜਾਂਦਾ। ਇਸੇ ਤਰ੍ਹਾਂ ਜਿਹੜਾ ਮਨ ਹੈ ਇਹਨੂੰ ਗੁਰੂ ਦੇ ਚਰਨ ਰੂਪੀ, ਗੁਰੂ ਦੇ ਸ਼ਬਦ ਰੂਪੀ ਪਾਰਾ ਪਿਆ ਦਈਏ ਤਾਂ ਇਹ ਮਨ ਟਿਕ ਸਕਦਾ, ਨਹੀਂ ਤਾਂ ਇਹ ਮਨ ਚੂਹੇ ਦੇ ਵਾਂਗੂ ਕਦੇ ਇੱਧਰਲੀ ਖੁੱਡ ਕਦੇ ਉੱਧਰਲੀ ਖੁੱਡ, ਦਸਾਂ ਦਿਸ਼ਾਵਾਂ ਵਿੱਚ ਮਨ ਦੌੜਦਾ, ਚਾਰੇ ਪਾਸੇ ਦੌੜਦਾ, ਪਤਾ ਨਹੀਂ ਕੀ ਮਿਲ ਜਾਵੇ। ਕਹਿੰਦੇ ਇਸ ਮਨ ਨੂੰ ਠਹਿਰਾਉਣ ਵਾਸਤੇ, ਜਿਵੇਂ ਚੂਹੇ ਨੂੰ ਠਹਿਰਾਉਣ ਵਾਸਤੇ ਪਾਰਾ ਪਿਆ ਦਿਓ, ਮਨ ਨੂੰ ਠਹਿਰਾਉਣ ਵਾਸਤੇ ਗੁਰੂ ਦਾ ਸ਼ਬਦ ਮਨ ਵਿੱਚ ਪਾ ਦੇਣਾ ਕਰੋ।
ਤੋਏਰਾ ਪਚਹਾਰੇ ਸਭ ਹੀ ਜਵੈ ਕੇ ਬਿਦ ਜੀਤ ਨਾ ਪਾਏ।
ਜਦੋਂ ਸਾਰੇ ਸਿੱਧ ਗੁਰੂ ਮਹਾਰਾਜ ਜੀ ਦੇ ਸਾਹਮਣੇ ਸਭ ਨੇ ਆਪਣਾ ਆਪਣਾ ਜ਼ੋਰ ਲਾ ਲਿਆ, ਸਾਰੇ ਥੱਕ ਗਏ, ਕੋਈ ਵੀ ਗੁਰੂ ਮਹਾਰਾਜ ਜੀ ਨੂੰ ਜਿੱਤ ਨਾ ਸਕਿਆ।
ਗੋਰਖ ਚਿੰਤਾ ਤੁਰ ਭਇਓ ਹੋਵਤ ਬਾਦੀ ਉਪਾਏ,
ਤਾਂ ਗੋਰਖ ਨਾਥ ਚਿੰਤਾ ਦੇ ਵਿੱਚ ਆ ਗਿਆ। ਬੜੀ ਚਿੰਤਾ ਦੇ ਵਿੱਚ ਆ ਕੇ ਗੋਰਖ ਨਾਥ ਨੇ ਗੁਰੂ ਪਾਤਸ਼ਾਹ ਜੀ ਨਾਲ ਵਾਦ ਵਿਵਾਦ ਕਰਨ ਵਾਸਤੇ ਇਹ ਬਚਨ ਕੀਤੇ। ਗੋਰਖ ਨਾਥ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਹਿਣ ਲੱਗਾ,
ਜੋ ਪਈ ਬੋਰੋ ਸਰਵ ਸਿੱਧ ਮਿਲ ਆਏ।
ਜਦੋਂ ਗੋਰਖ ਨਾਥ ਨੇ ਸੋਚਿਆ ਵੀ ਇਹ ਇਸ ਤਰ੍ਹਾਂ ਨਹੀਂ ਮੰਨਣੇ, ਇਹਨਾਂ ਨੂੰ ਕਿਸੇ ਤਰੀਕੇ ਨਾਲ ਮਨਾਇਆ ਜਾਵੇ, ਵਾਦ ਵਿਵਾਦ ਕੀਤਾ ਜਾਵੇ, ਮਹਾਰਾਜ ਜੀ ਦੇ ਨਾਲ ਬਚਨ ਵਿਲਾਸ ਕਰਨ ਵਾਸਤੇ ਇਸ ਗੋਰਖ ਨਾਥ ਨੇ ਆਪਣੇ ਸਾਰੇ ਸਿੱਧਾਂ ਨੂੰ ਬੁਲਾ ਲਿਆ।
ਜੇ ਸ਼ਕਤਨ ਯੁੱਧ ਹੁਤੇ ਪਲਾਏ,
ਜਿਹੜੇ ਸਿੱਧ ਸ਼ਕਤੀਆਂ ਵਾਨ ਸੀ, ਬਹੁਤ ਤਰ੍ਹਾਂ ਦੀਆਂ ਸਿੱਧੀਆਂ ਦੇ ਮਾਲਕ ਸੀ।
ਗੋਰਖ ਜੈ ਬੇਦੀ ਕੁਲ ਦੀਪਾ ਵੈਸੇ ਸਭ ਤੈ ਹੋਏ ਸਮੀਪਾ।
ਜਿੱਥੇ ਗੋਰਖ ਨਾਥ ਅਤੇ ਬੇਦੀ ਕੁਲ ਦੇ ਸਾਗਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਿਰਾਜਮਾਨ ਸੀ, ਉੱਥੇ ਸਾਰੇ ਸਿੱਧ ਆ ਕੇ ਬੈਠ ਗਏ।
ਕਿਤਕ ਦੇਰ ਤੂਸ਼ਨ ਹੀ ਰਹੇ ਪੁਨ ਵਿਚਾਰ ਗੋਰਖ ਬਚ ਗਏ।
ਕਾਫੀ ਸਮਾਂ ਇਹ ਜਿੰਨੇ ਵੀ ਸਿੱਧ ਸੀ ਆ ਕੇ ਬੈਠੇ ਰਹੇ, ਕਿਸੇ ਨੇ ਆਪਣਾ ਬਚਨ ਨਹੀਂ ਕਿਹਾ, ਸਭ ਚੁੱਪ ਕਰਕੇ ਬੈਠੇ ਨੇ ਵੀ ਕੀ ਹੋਏਗਾ, ਕੀ ਕਰੀਏ, ਕਿਸ ਤਰ੍ਹਾਂ ਇਹਨਾਂ ਨੂੰ ਯੋਗ ਬਣਾਇਆ ਜਾਵੇ। ਮਨ ਚ ਸਾਰੇ ਸੋਚ ਰਹੇ ਸੀ, ਪਰ ਕਾਫੀ ਵਿਚਾਰ ਕਰਨ ਤੋਂ ਬਾਅਦ ਫਿਰ ਗੋਰਖ ਨਾਥ ਜੀ ਕਹਿਣ ਲੱਗੇ,
ਮਾਨੋ ਮਨ ਮੈਂ ਬਾਣੀ ਮੇਰੀ ਸੁਣੋ ਕੰਨ ਦੇ ਕਹੋ ਬਹੋਰੀ।
ਗੋਰਖ ਨਾਥ ਕਹਿਣ ਲੱਗਾ ਕਿ ਹਜੇ ਮੇਰੀ ਗੱਲ ਮੰਨ ਲਓ ਮਹਾਰਾਜ, ਤੁਸੀਂ ਕਿਰਪਾ ਕਰਕੇ ਮੇਰੀ ਗੱਲ ਸੁਣੋ, ਆਪਣੇ ਕੰਨ ਖੋਲ ਕੇ ਇੱਕ ਮੇਰੀ ਗੱਲ ਧਿਆਨ ਨਾਲ ਸੁਣ ਕੇ ਮੰਨਣਾ ਕਰੋ।
ਸਭ ਸਿੱਧਨ ਕੇ ਅਧਿਪਤ ਬਣੀਏ ਸਭ ਪਰ ਨਿਜ ਆਇਸ ਕੋ ਬਣੀਏ।
ਮਹਾਰਾਜ ਤੁਸੀਂ ਜੋਗੀ ਬਣ ਜਾਓ, ਜੇ ਤੁਸੀਂ ਜੋਗੀ ਬਣ ਜਾਓ ਤਾਂ ਸਾਰੇ ਸਿੱਧਾਂ ਵਿੱਚੋਂ ਤੁਹਾਨੂੰ ਸਾਰਿਆਂ ਦਾ ਰਾਜਾ ਬਣਾ ਦੇਣਗੇ। ਅਧਪਤ ਕਹਿੰਦੇ ਨੇ ਮਾਇਆ ਦਾ ਪਤੀ ਰਾਜਾ, ਤੇ ਜੇ ਤੁਸੀਂ ਜੋਗੀ ਬਣ ਜਾਓ ਤਾਂ ਸਾਰੇ ਸਿੱਧਾਂ ਵਿੱਚੋਂ ਤੁਹਾਨੂੰ ਵਡਿਆਈ ਦੇਵਾਂਗੇ, ਸਾਰਿਆਂ ਦੇ ਰਾਜੇ ਬਣ ਕੇ ਸਭ ਨੂੰ ਆਗਿਆ ਦੇ ਕੇ ਜਿਵੇਂ ਚਾਹੋ ਉਸੇ ਤਰ੍ਹਾਂ ਚਲਾਓ, ਇਹ ਜੋਗ ਮਤ ਤੁਹਾਡਾ ਹੈ। ਮਹਾਰਾਜ ਤੁਸੀਂ ਸਾਡੇ ਨਾਲੋਂ ਜ਼ਿਆਦਾ ਜੋਗ ਜਾਣਦੇ ਹੋ, ਕਿਰਪਾ ਕਰਕੇ ਤੁਸੀਂ ਜੋਗੀਆਂ ਦੇ ਗੁਰੂ ਬਣ ਜਾਓ, ਰਾਜੇ ਬਣ ਜਾਓ, ਅਸੀਂ ਤੁਹਾਡੇ ਚੇਲੇ ਬਣ ਜਾਵਾਂਗੇ, ਤੁਸੀਂ ਸਾਨੂੰ ਜੋਗ ਮਤ ਇਹਦੇ ਬਾਰੇ ਦੱਸੋ।
ਮੁੰਡਾ ਪੈਰੋ ਝੋਲੀ ਲੀਜੈ ਅੰਗ ਵਿਭੂਤ ਮਲਨ ਕੋ ਕੀਜੈ,
ਕੰਨਾਂ ਚ ਮੁੰਦਰਾ ਪਾ ਲੋ, ਝੋਲੀ ਲੈ ਲੋ, ਤੇ ਝੋਲੀ ਪਾ ਕੇ ਸਰੀਰ ਤੇ ਵਿਭੂਤੀ ਲਾ ਕੇ ਜੋਗੀਆਂ ਵਾਲਾ ਬੇਸ ਬਣਾ ਕੇ ਸਿਰ ਮਨਵਾ ਕੇ ਜੋਗੀਆਂ ਦਾ ਬੇਸ ਬਣਾ ਕੇ ਸਾਡੇ ਰਾਜੇ ਬਣ ਕੇ ਸਾਡੇ ਵੱਡੇ ਜੋਗੀ ਬਣ ਕੇ ਸਾਡੇ ਵਿੱਚ ਵਿਚਰਨਾ ਕਰੋ।
ਚਿੰਤਾ ਆਪਣੀ ਦੇ ਹੰਡਾਓ ਸਿੱਧ ਜਬਾਤੀ ਮੈਂ ਅਸ ਅਬ ਆਵੋ,
ਆਪਣੀ ਦੇਹ ਦੇ ਆਪਣੇ ਸਰੀਰ ਤੇ ਖਿੰਥਾ ਪਾ ਲਵੋ, ਝੋਲੀ ਪਾ ਕੇ ਕੱਪੜੇ ਪਾ ਕੇ ਜੋਗੀਆਂ ਵਾਲੇ ਆਪਣੀ ਦੇਹ ਨੂੰ ਖਿੰਥਾ ਦੇ ਨਾਲ ਹੰਡਾਣਾ ਕਰੋ, ਅਤੇ ਸਾਰੇ ਸਿੱਧਾਂ ਦੀ ਕਲਾਜ ਜਮਾਤ ਕਹਿੰਦੇ ਨੇ ਨਾ ਜਿਹਨੂੰ, ਭਾਵ ਸਿੱਧਾਂ ਦੀ ਮੰਡਲੀ ਵਿੱਚ ਆ ਜਾਓ, ਸਭ ਸਿੱਧਾਂ ਦੇ ਨਾਲ ਰਹਿ ਕੇ ਇਹਨਾਂ ਨਾਲ ਵਰਤ ਕੇ ਇਹਨਾਂ ਦੇ ਗੁਰੂ ਬਣ ਕੇ ਇਹਨਾਂ ਦੇ ਨਾਲ ਰਹਿਣਾ ਕਰੋ।
ਲਿਓ ਭੰਡਾਰਾ ਹਮ ਤੇ ਖਾਓ, ਸਿੰਘੀ ਮੁਕਤੇ ਨਾਦ ਬਜਾਓ,
ਭੰਡਾਰਾ ਸਾਡੇ ਤੋਂ ਲੈ ਕੇ ਅਸੀਂ ਤੁਹਾਨੂੰ ਮੰਗ ਕੇ ਲਿਆ ਦਿਆ ਕਰਾਂਗੇ, ਸਾਡੇ ਕੋਲੋਂ ਲੈ ਕੇ ਭੋਜਨ ਖਾਣਾ ਕਰੋ, ਆਰਾਮ ਦੇ ਨਾਲ ਖੁਸ਼ੀ ਦੇ ਨਾਲ ਸਭ ਦੇ ਵੱਡੇ ਬਣ ਕੇ ਰਵੋ, ਕੋਈ ਤੁਹਾਨੂੰ ਕੁਝ ਕਹੇਗਾ ਨਹੀਂ, ਪਰ ਜੋਗੀ ਬਣ ਜਾਓ ਅਤੇ ਸਿੰਘੀ ਲੈ ਕੇ ਸਿੰਘੀ ਵਜਾ ਕੇ ਬੜੇ ਆਨੰਦ ਦੇ ਨਾਲ ਜੋਗੀਆਂ ਵਾਲਾ ਬੇਸ ਧਾਰੋ।
ਦੋਏਰਾ ਹੱਥ ਬਿਖੈ ਡੰਡਾ ਗੋ ਕਰ ਸਿੱਧਨ ਪ੍ਰਤੀਤ,
ਮਹਾਰਾਜ ਜੀ ਨੂੰ ਕਹਿੰਦੇ ਵੀ ਤੁਸੀਂ ਹੱਥ ਵਿੱਚ ਡੰਡਾ ਫੜ ਲਵੋ, ਹੱਥ ਚ ਡੰਡਾ ਲੈ ਲਓ, ਕੰਨਾਂ ਚ ਮੁੰਦਰਾ ਪਾ ਲਓ, ਤਾਂ ਸਿੱਧਾਂ ਵਾਲੀ ਤੁਹਾਡੀ ਵੀ ਰੀਤੀ ਬਣ ਜਾਵੇਗੀ, ਤੁਸੀਂ ਸਿੱਧਾਂ ਵਾਂਗੂ ਪ੍ਰਤੀਤ ਹੋਵੋਗੇ ਵੀ ਤੁਸੀਂ ਵੀ ਸਿੱਧ ਹੋ, ਤੇ ਸੰਸਾਰ ਵਿੱਚ ਤੁਹਾਡਾ ਨਾਮ ਪਹਿਲੇ ਨੰਬਰ ਤੇ ਜੋਗੀਆਂ ਵਿੱਚੋਂ ਜਾਣਿਆ ਜਾਵੇਗਾ।
ਮਹਾ ਸ਼ਕਤ ਕੋ ਪਾਇਓ ਯੋਂ ਸਗਲਾ ਜਗ ਜੀਤ,
ਕਹਿੰਦੇ ਵੀ ਜਦੋਂ ਤੁਸੀਂ ਜੋਗੀ ਬਣ ਜਾਂਦੇ ਹੋ ਨਾ, ਫਿਰ ਤੁਹਾਨੂੰ ਮਹਾ ਸ਼ਕਤੀਆਂ ਦੀ ਪ੍ਰਾਪਤੀ ਹੋ ਜਾਂਦੀ, ਜੋਗੀ ਬਣਨ ਦੇ ਨਾਲ ਤੁਹਾਨੂੰ ਸਿੱਧੀਆਂ ਮਿਲ ਜਾਣਗੀਆਂ, ਸ਼ਕਤੀਆਂ ਮਿਲ ਜਾਣਗੀਆਂ, ਜਦੋਂ ਸ਼ਕਤੀਆਂ ਮਿਲ ਗਈਆਂ ਤਾਂ ਕਰਾਮਾਤਾਂ ਦੇ ਨਾਲ ਸਾਰਾ ਸੰਸਾਰ ਤੁਸੀਂ ਜਿੱਤ ਸਕਦੇ ਹੋ।
ਜੋ ਪਈ ਮਿਲ ਆਦੇਸ ਕਹੋ ਆਦੇਸੋ, ਨਾਥ ਨਾਮ ਹੋਏ ਜੁਗ ਜੁਗ ਬੇਸੋ,
ਨਾਥਾਂ ਆਪਣੇ ਨਾਮ ਦੇ ਨਾਲ ਨਾਥ ਲਾ ਲਓ, ਤੁਹਾਡਾ ਨਾਮ ਨਾਨਕ ਨਾਥ ਹੋ ਜਾਵੇਗਾ, ਤੇ ਨਾਥਾਂ ਵਿੱਚ ਸਿੱਧਾਂ ਵਿੱਚ ਬੈਠ ਕੇ ਇੱਕ ਦੂਜੇ ਨੂੰ ਆਦੇਸ਼ ਆਦੇਸ਼ ਕਹਿ ਕੇ ਆਪਣਾ ਜਿਹੜਾ ਮੁੱਖ ਬਚਨ ਹੈ ਉਹ ਆਦੇਸ਼ ਕਰ ਲਵੋ, ਇੱਕ ਦੂਜੇ ਨੂੰ ਆਦੇਸ਼ ਕਹਿ ਕੇ ਜੋਗੀ ਨਿਵਾਜਦੇ ਨੇ, ਤੁਹਾਨੂੰ ਵੀ ਆਦੇਸ਼ ਕਹਿ ਕੇ ਜੋਗੀ ਕਿਆ ਕਰਨਗੇ, ਤੇ ਤੁਸੀਂ ਵੀ ਜੋਗੀਆਂ ਨੂੰ ਸਿੱਧਾਂ ਨੂੰ ਆਦੇਸ਼ ਕਹਿ ਕੇ ਪਿਆਰ ਨਾਲ ਬੁਲਾਓ, ਆਪਸ ਵਿੱਚ ਆਦੇਸ਼ ਆਦੇਸ਼ ਉਚਾਰ ਕੇ ਇੱਕ ਦੂਜੇ ਨਾਲ ਵਿਚਰਨਾ ਕਰੋ।
ਜੋਗ ਸੰਜੋਗੀ ਮੈਂ ਸੁੱਖ ਪਾਵੋ ਇੱਕ ਮਾਈ ਕੇ ਭੂਤ ਕਹਾਵੋ,
ਜੋਗੀਆਂ ਦੇ ਵਿੱਚ ਬੈਠ ਕੇ ਸੰਜੋਗ ਦੇ ਨਾਲ ਚੰਗੇ ਭਾਗਾਂ ਕਰਕੇ ਆਰਾਮ ਦੇ ਨਾਲ ਜੋਗੀਆਂ ਦੇ ਵਿੱਚ ਵੱਡੇ ਜੋਗੀ ਕਹਾ ਕੇ ਸਾਡੇ ਵਿੱਚ ਰਹਿ ਕੇ ਵਰਤਣਾ ਕਰੋ, ਅਤੇ ਇੱਕ ਉਸ ਮਾਇਆ ਦੇ ਪਤੀ ਸਵਾਮੀ ਅਕਾਲ ਪੁਰਖ ਜਿਹੜਾ ਸਭ ਦਾ ਸ਼੍ਰੋਮਣ ਹੈ ਉਸ ਦੇ ਪੁੱਤਰ ਕਹਾ ਕੇ ਸੰਸਾਰ ਵਿੱਚ ਰਹਿਣਾ ਕਰੋ, ਜੋਗੀ ਬੇਸ ਧਾਰੋ।
ਜੋਗ ਜੁਗਤ ਕੇ ਚੇਲੇ ਮਾਨੀ ਸਭ ਦੀਵਾਨ ਤੁਮ ਸੇਵਕ ਮਾਨੀ,
ਜਿੰਨੇ ਵੀ ਜੋਗੀ ਨੇ ਉਹ ਤੁਹਾਨੂੰ ਆਪਣਾ ਮਾਲਕ ਕਰਕੇ ਜਾਣਗੇ, ਤੇ ਤੁਸੀਂ ਉਹਨਾਂ ਦੇ ਮਾਲਕ ਤੇ ਉਹ ਤੁਹਾਡੇ ਸੇਵਕ, ਸਾਰੇ ਤੁਹਾਡੀ ਸੇਵਾ ਕਰਿਆ ਕਰਨਗੇ, ਤੇ ਤੁਸੀਂ ਸਭ ਦੇ ਵੱਡੇ ਸਭ ਦੇ ਸ਼੍ਰੋਮਣ ਹੋਵੋਗੇ।
ਤੁਮ ਤੇ ਉੱਪਰ ਹੋਏ ਨਾ ਆਨਾ ਸਭ ਮੈਂ ਬੈਸੋ ਹੈ ਪਕਵਾਨਾ,
ਤੁਸੀਂ ਤੁਹਾਡੇ ਤੋਂ ਬਿਨਾਂ ਹੋਰ ਕੋਈ ਦੂਸਰਾ ਵੱਡਾ ਨਹੀਂ ਹੋਵੇਗਾ, ਤੁਹਾਡੇ ਤੋਂ ਵਰਗਾ ਇਸ ਜੋਗੀਆਂ ਦੇ ਵਿੱਚ ਤੁਹਾਨੂੰ ਸਭ ਤੋਂ ਪ੍ਰਧਾਨ ਬਣਾ ਦੇਵਾਂਗੇ, ਸਭ ਤੋਂ ਵੱਡੇ, ਤੇ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੋਏਗਾ ਜੋਗੀਆਂ ਵਿੱਚ।
ਲੋਏ ਲੋਏ ਆਸਨ ਕਰੋ ਸਰਬ ਕਰਾਏ ਭੰਡਾਰ।
ਕਹਿੰਦੇ ਵੀ ਤੁਸੀਂ ਲੋਕਾਂ ਵਿੱਚ ਜਿਹੜੇ ਲੋਕ ਹਨ, ਸੰਸਾਰ ਦੇ ਭਵਨ ਹਨ, ਇਹਨਾਂ ਭਵਨਾਂ ਤੇ ਬੈਠ ਕੇ ਆਪਣਾ ਆਸਣ ਜਿੱਥੇ ਚਾਹੋ, ਕਦੇ ਬ੍ਰਹਮਪੁਰੀ ਵਿੱਚ, ਕਦੇ ਸ਼ਿਵਪੁਰੀ ਵਿੱਚ, ਜਿੱਥੇ ਚਾਹੋ ਉੱਥੇ ਆਪਣਾ ਆਸਣ ਬਣਾ ਸਕਦੇ।
ਹੁਕਮ ਮਨਾਓ ਜੈ ਤੈ ਐਸ ਬਿਦ ਕੀ ਜੈਕਾਰ।
ਸਾਰੇ ਤੁਹਾਡੇ ਸੇਵਕ ਹੋਣਗੇ, ਸਭ ਤੁਹਾਨੂੰ ਪ੍ਰਸ਼ਾਦਾ ਪਾਣੀ ਭੰਡਾਰਾ ਦੇਣਗੇ, ਸਭ ਨੂੰ ਆਪਣਾ ਹੁਕਮ ਦੇ ਕੇ ਸਭ ਦੇ ਰਾਜੇ ਬਣ ਜਾਓ, ਕਿਉਂਕਿ ਜੋਗੀਆਂ ਕੋਲ ਇੰਨੀਆਂ ਸ਼ਕਤੀਆਂ ਨੇ ਵੀ ਉਹ ਸਾਰਾ ਕੁਝ ਕਰ ਸਕਦੇ। ਤੇ ਜਦੋਂ ਅਸੀਂ ਤੁਹਾਨੂੰ ਜੋਗੀਆਂ ਦੇ ਰਾਜੇ ਬਣਾ ਦਿਆਂਗੇ, ਤੇ ਮਹਾਰਾਜ ਤੁਸੀਂ ਜਿਹਨੂੰ ਚਾਹੋ ਆਪਣਾ ਹੁਕਮ ਦੇ ਕੇ ਜੋ ਚਾਹੋ ਕਰਾਵੋ।
ਸੋਰ ਠਾ ਸੁਨ ਗੁਰ ਗਿਰਾ ਅਲਾਏ ਕਰਨੋ ਰਿਓ ਨਾ ਹਮੈ ਕੱਛ।
ਜਦੋਂ ਜੋਗੀਆਂ ਨੇ ਆਖਿਆ ਵੀ ਤੁਸੀਂ ਇਹ ਇਹ ਕਰੋ, ਤਾਂ ਮਹਾਰਾਜ ਕਹਿੰਦੇ ਵੀ ਹੁਣ ਅਸੀਂ ਸਭ ਕੁਛ ਕੀਤਾ ਹੋਇਆ, ਦੱਸੋ ਅਸੀਂ ਕਰੀਏ ਤਾਂ ਕਰੀਏ ਕੀ, ਜਿਹਦੇ ਬਾਰੇ ਤੁਸੀਂ ਸਾਨੂੰ ਕਹਿੰਦੇ ਹੋ ਮੁੰਦਰਾ ਪਾ ਲੋ, ਉਹ ਤਾਂ ਅਸੀਂ ਸਾਰਾ ਕੁਝ ਧਾਰਿਆ ਹੋਇਆ।
ਪੂਰਬ ਬਨਿਓ ਬਨਾਏ ਅਬ ਨਵੀਨ ਕ੍ਰਿਤ ਕਿਆ ਕਰੇ।
ਜਿਹੜੀ ਚੀਜ਼ ਪਹਿਲਾਂ ਹੀ ਹੋਵੇ ਉਹਨੂੰ ਦੁਬਾਰਾ ਦੁਬਾਰਾ ਨਵਾਂ ਬਣਾਉਣ ਦੀ ਕੀ ਲੋੜ ਹੈ। ਜਿਹੜੀ ਚੀਜ਼ ਸਾਡੇ ਕੋਲ, ਜਿਹੜੇ ਜੋਗ ਬਾਰੇ ਤੁਸੀਂ ਕਹਿੰਦੇ ਹੋ, ਉਹ ਤਾਂ ਸਾਡੇ ਕੋਲ ਪਹਿਲਾਂ ਤੋਂ ਹੀ ਹੈ। ਤਾਂ ਹੁਣ ਸਿੱਧੋ ਗੋਰਖਨਾਥ ਜੀ, ਤੁਸੀਂ ਦੱਸੋ ਵੀ ਹੁਣ ਪਹਿਲੀ ਚੀਜ਼ ਨੂੰ ਦੁਬਾਰਾ ਨਵੀਂ ਕਰਨ ਦੀ ਕੀ ਲੋੜ ਹੈ।
ਸ੍ਰੀ ਮੁਖ ਆਖ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ।
ਗੋਰਖਨਾਥ ਜੀ, ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਪਾਵਨ ਪਵਿੱਤਰ ਉਚਾਰਿਆ ਤੇ ਕਹਿਣ ਲੱਗੇ, ਗੋਰਖਨਾਥ ਜੀ, ਜਿਹੜੇ ਮੁੰਦਰਾਂ ਬਾਰੇ ਤੁਸੀਂ ਬਚਨ ਕਰਦੇ ਹੋ, ਉਹ ਮੁੰਦਰਾਂ ਅਸੀਂ ਧਾਰੀਆਂ ਹੋਈਆਂ ਹਨ, ਸੰਤੋਖ ਰੂਪੀ ਮੁੰਦਰਾਂ ਅਸੀਂ ਧਾਰਨ ਕੀਤੀਆਂ। ਤਾਂ ਸਿੱਧਾਂ ਨੇ ਬਚਨ ਕੀਤਾ ਵੀ ਮੁੰਦਰਾਂ ਤਾਂ ਦੋ ਹੁੰਦੀਆਂ ਪਰ ਸੰਤੋਖ ਤਾਂ ਇੱਕ ਹੈ, ਦੋ ਮੁੰਦਰਾਂ ਕਿਵੇਂ ਧਾਰਨ ਕੀਤੀਆਂ। ਸੰਤੋਖ ਇੱਕ ਹੁੰਦਾ ਹੈ ਤੇ ਮੁੰਦਰਾਂ ਦੋ, ਕੰਨ ਚ ਇੱਕ ਸੱਜੇ ਖੱਬੇ। ਤੇ ਮਹਾਰਾਜ ਜੀ ਜਵਾਬ ਦਿੰਦੇ ਵੀ ਦੋ ਤਰ੍ਹਾਂ ਦੇ ਸੰਤੋਖ ਹਨ। ਇੱਕ ਸੰਤੋਖ ਉਹ ਹੈ ਵੀ ਜੋ ਕੁਝ ਮਿਲ ਜਾਣਾ ਉਹਦੇ ਨਾਲ ਸੰਤੋਖ ਰੱਖਣਾ, ਜੇ ਅੱਜ ਇੱਕ ਪ੍ਰਸ਼ਾਦਾ ਮਿਲ ਗਿਆ ਤਾਂ ਇੱਕ ਨਾਲ, ਤੇ ਜੇਕਰ ਦੋ ਮਿਲ ਗਿਆ ਤਾਂ ਵੀ ਰੱਜ ਜਾਣਾ, ਭਾਵ ਜਿੰਨੇ ਘੱਟ ਤੋਂ ਘੱਟ ਜੋ ਕੁਝ ਮਿਲਿਆ ਉਹਦੇ ਨਾਲ ਸੰਤੋਖ ਰੱਖਣਾ। ਤੇ ਦੂਸਰਾ ਸੰਤੋਖ ਇਹ ਹੈ ਵੀ ਜੇ ਨਾ ਵੀ ਮਿਲਿਆ ਤਾਂ ਵੀ ਕਿਸੇ ਤਰ੍ਹਾਂ ਦਾ ਗੁੱਸਾ ਨਹੀਂ ਕਰਨਾ, ਕਿਸੇ ਤਰ੍ਹਾਂ ਦੀ ਖੁਸ਼ੀ ਗਮੀ ਨਹੀਂ ਕਰਨੀ। ਇਹ ਦੋ ਤਰ੍ਹਾਂ ਦੇ ਸੰਤੋਖ ਹਨ, ਇਹ ਦੋ ਤਰ੍ਹਾਂ ਦੀਆਂ ਮੁੰਦਰਾਂ ਅਸੀਂ ਕੰਨ ਵਿੱਚ ਪਾਈਆਂ ਹੋਈਆਂ ਨੇ ਤੇ ਮੁੰਦਰਾਂ ਸਾਡੀਆਂ ਸੰਤੋਖ ਰੂਪੀ ਹਨ। ਤੇ ਜਿਹੜੀ ਤੁਸੀਂ ਝੋਲੀ ਦੀ ਗੱਲ ਕਰਦੇ ਹੋ ਵੀ ਜੋਗੀ ਬਣਨ ਵਾਸਤੇ ਝੋਲੀ ਪਾਓ, ਮਹਾਰਾਜ ਕਹਿੰਦੇ ਸ਼ਰਮ ਰੂਪੀ ਇਹਨਾਂ ਵਿਕਾਰਾਂ ਤੋਂ ਅਸੀਂ ਸ਼ਰਮ ਕੀਤੀ ਹੋਈ ਹੈ, ਇਹਨਾਂ ਨੂੰ ਦੂਰ ਕੀਤਾ ਹੋਇਆ, ਇਹਨਾਂ ਨੂੰ ਦੂਰ ਕਰਕੇ ਸ਼ਰਮ ਕਰਕੇ ਇਹਨਾਂ ਤੋਂ ਸ਼ਰਮ ਰੂਪੀ ਝੋਲੀ ਪਾਈ। ਅਤੇ ਜਿਹੜੀ ਵਿਭੂਤੀ ਦੀ ਗੱਲ ਕਰਦੇ ਹੋ ਵੀ ਸਰੀਰ ਤੇ ਵਿਭੂਤੀ ਲਾ ਲਓ, ਤੇ ਪਾਤਸ਼ਾਹ ਜੀ ਕਹਿੰਦੇ ਧਿਆਨ ਰੂਪੀ ਵਿਭੂਤੀ ਅਸੀਂ ਆਪਣੇ ਮਨ ਉੱਪਰ ਚੜਾਈ ਹੋਈ ਹੈ, ਜਿਹੜੀ ਵਿਭੂਤੀ ਦੇ ਨਾਲ ਮਨ ਨੂੰ ਕਦੇ ਵੀ, ਮਨ ਦੀ ਅਗਨੀ ਖਤਮ ਹੋ ਜਾਂਦੀ ਹੈ ਤੇ ਮਨ ਵਿੱਚ ਠੰਡੀ ਪਠਾਰ ਹੋ ਜਾਂਦਾ ਮਨ, ਕਿਉਂਕਿ ਵਿਭੂਤੀ ਸਵਾਹ ਜੋਗੀ ਤਾਂ ਲੈਂਦੇ ਨੇ ਵੀ ਉਹ ਦੱਸਦੇ ਨੇ ਵੀ ਸਾਡੇ ਅੰਦਰ ਦੀ ਅੱਗ ਖਤਮ ਹੋ ਚੁੱਕੀ ਹੈ ਤੇ ਅਸੀਂ ਬਾਹਰ ਸਿਰਫ ਸਵਾਹ ਸਵਾਹ ਹੈ ਸਾਡੇ ਅੰਦਰ। ਸਵਾਹ ਲਾਉਣ ਦਾ, ਵਿਭੂਤੀ ਲਾਉਣ ਦਾ ਮਤਲਬ ਇਹ ਹੈ ਵੀ ਅੰਦਰ ਦੀ ਅੱਗ ਖਤਮ ਹੋ ਚੁੱਕੀ ਹੈ, ਸਵਾਹ ਠੰਡੀ ਹੋ ਗਈ ਹੈ। ਮਹਾਰਾਜ ਕਹਿੰਦੇ ਜਿਹੜੀ ਧਿਆਨ ਹੈ ਨਾ, ਇਹ ਧਿਆਨ ਦੀ ਵਿਭੂਤੀ ਲਾਈ ਹੈ ਮਨ ਦੇ ਅੰਦਰ। ਮਨ ਨੂੰ ਨਿਸ਼ਚਾ ਹੈ ਵੀ ਕਿਸੇ ਚੀਜ਼ ਦੀ ਲੋੜ ਨਹੀਂ, ਅੰਦਰ ਸੰਤੋਖ ਵਸ ਚੁੱਕਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਅਸੀਂ ਯੋਗ ਧਾਰਿਆ ਹੈ।
ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀ।
ਤੇ ਜਿਹੜੀ ਤੁਸੀਂ ਖਿੰਥਾ ਦੀ ਗੱਲ ਕਰਦੇ ਹੋ, ਇਸ ਸਰੀਰ ਨੂੰ ਕੁਆਰੀ ਕਾਇਆ ਨੂੰ ਉਸ ਮੌਤ ਤੋਂ ਪਰਾਂ ਰੱਖਿਆ ਹੋਇਆ ਹੈ। ਕੁਆਰੀ ਕਾਇਆ ਜਿਹੜੀ ਇਹ ਸਰੀਰ ਹੈ, ਇਹ ਉਦੋਂ ਸੁਹਾਗਣ ਹੋ ਜਾਂਦੀ ਹੈ ਉਦੋਂ ਜਦੋਂ ਇਹਨੂੰ ਮੌਤ ਆ ਜਾਂਦੀ, ਜਕੜ ਜਾਂਦੀ ਹੈ। ਕਾਲ ਜਦੋਂ ਇਸ ਕਾਇਆ ਨੂੰ ਮਿਲ ਜਾਂਦਾ, ਇਹ ਕਾਇਆ ਖਤਮ ਹੋ ਜਾਂਦੀ ਹੈ ਤਾਂ ਇਹ ਸੁਹਾਗਣ ਹੋ ਜਾਂਦੀ। ਇਸ ਕੁਆਰੀ ਕਾਇਆ ਨੂੰ ਅਸੀਂ ਕਾਲ ਤੋਂ ਦੂਰ ਰੱਖਿਆ ਹੋਇਆ, ਇਹਦੇ ਉੱਪਰ ਇਹ ਦੂਰ ਰੱਖਣਾ ਹੀ ਪਰਦਾ ਪਾਇਆ ਹੋਇਆ, ਯਾਨੀ ਕਾਲ ਤੋਂ ਰਹਿਤਾਂ ਅਕਾਲ ਪੁਰਖ ਦੇ ਵਿੱਚ ਸਾਡਾ ਧਿਆਨ ਲੱਗਿਆ ਹੈ, ਕਾਲ ਦੇ ਵਿੱਚ ਸਾਡੀ ਬਿਰਤੀ ਨਹੀਂ। ਇਹ ਖਿੰਥਾ ਪਾਣੀ ਹੈ ਆਪਣੇ ਸਰੀਰ ਉੱਪਰ ਕੱਪੜਾ ਰੱਖਣਾ, ਕਿਉਂਕਿ ਕੱਪੜਾ ਰੱਖਣਾ ਯਾਨੀ ਕਿਸੇ ਦੇ ਨਾਲ ਮੇਲ ਮਿਲਾਪ ਨਾ ਹੋਣਾ, ਪਰਦਾ ਰੱਖਣਾ। ਮਹਾਰਾਜ ਕਹਿੰਦੇ ਵੀ ਇਹ ਕਾਲ ਤੋਂ ਪਰਦਾ ਰੱਖਿਆ ਹੋਇਆ, ਕਾਲ ਦੀਆਂ ਵਸਤੂਆਂ ਨੂੰ ਦੂਰ ਕੀਤਾ ਹੋਇਆ, ਤੇ ਅਕਾਲ ਪੁਰਖ ਦੇ ਨਾਲ ਸਾਡਾ ਪਿਆਰ ਹੈ, ਇਹ ਅਕਾਲ ਪੁਰਖ ਦੇ ਧਿਆਨ ਰੂਪੀ ਅਸੀਂ ਖਿੰਥਾ ਪਾਈ ਹੋਈ ਹੈ।
ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ।
ਤੇ ਮਹਾਰਾਜ ਕਹਿਣ ਲੱਗੇ ਵੀ ਕਹਿੰਦੇ ਵੀ ਜਿਹੜੀ ਤੁਸੀਂ ਜੁਗਤੀ ਬਾਰੇ ਕਹਿੰਦੇ ਹੋ, ਵੀ ਤੁਸੀਂ ਆਖਦੇ ਯੋਗ ਦੀ ਜੁਗਤੀ ਕਿਹੜੀ ਹੈ, ਡੰਡਾ ਕਿਹੜਾ ਧਾਰਦੇ ਹੋ, ਤਾਂ ਮਹਾਰਾਜ ਨੇ ਆਖਿਆ ਵੀ ਅਸੀਂ ਡੰਡਾ ਮਨ ਨੂੰ ਧਿਆਨ ਰੂਪੀ ਦੇ ਕੇ ਵੀ ਮਨਾ ਇਸ ਰਸਤੇ ਤੇ ਚੱਲ, ਤੇ ਇਸ ਤਰੀਕੇ ਦੇ ਨਾਲ ਯੋਗ ਦਾ ਰੂਪ ਪੂਰਾ ਹੁੰਦਾ। ਤੇ ਸਿੱਧ ਕਹਿਣ ਲੱਗੇ ਵੀ ਤੁਸੀਂ ਯੋਗੀਆਂ ਦੇ ਵਿੱਚ ਜਿਹੜੇ ਪੰਥ ਨੇ, 12 ਪੰਥ ਨੇ, ਉਹਨਾਂ ਵਿੱਚੋਂ ਆਈ ਪੰਥ ਵੀ ਹੈ, ਤੇ ਤੁਹਾਡਾ ਕਿਹੜਾ ਪੰਥ ਹੈ ਜਿਹੜਾ ਤੁਸੀਂ, ਜੋਗੀਆਂ ਦੇ ਪੰਥ ਨੇ 12 ਪੰਥ ਨੇ, ਉਹਨਾਂ ਵਿੱਚੋਂ ਸਾਡਾ ਆਈ ਪੰਥ ਹੈ, ਤੇ ਤੁਹਾਡਾ ਕਿਹੜਾ ਪੰਥ ਹੈ, ਤੁਹਾਡਾ ਕਿਹੜਾ ਰਸਤਾ, 12 ਰਸਤਿਆਂ ਵਿੱਚੋਂ ਸਾਡਾ ਆਈ ਹੈ ਤੇ ਤੁਹਾਡਾ ਕਿਹੜਾ। ਤਾਂ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦਾ ਧਿਆਨ ਜੁੜ ਜਾਣਾ, ਉਹਦੀ ਲਿਵ ਧਿਆਨ ਦੇ ਵਿੱਚ ਆ ਜਾਣੀ, ਉਹਦੀ ਆਪਣੇ ਮਨ ਵਿੱਚ ਉਹਦੇ ਪ੍ਰਤੀ ਪਿਆਰ ਆ ਜਾਣਾ, ਬਿਰਤੀ ਟਿਕ ਜਾਣੀ, ਇਹ ਸਾਡਾ ਪੰਥ ਹੈ। ਯਾਨੀ ਸਾਡੇ ਮਨ ਅੰਦਰ ਉਸ ਅਕਾਲ ਪੁਰਖ ਦਾ ਧਿਆਨ ਆਇਆ ਹੋਇਆ, ਜੁੜਿਆ ਹੋਇਆ, ਇਹ ਸਾਡਾ ਪੰਥ ਹੈ। ਸਗਲ ਜਮਾਤੀ, ਸਾਰੀਆਂ ਜਮਾਤਾਂ ਵਿੱਚ, ਸਾਰੀਆਂ ਥਾਵਾਂ ਵਿੱਚ, ਘੱਟ ਘੱਟ ਵਿੱਚ ਵਰਤਣ ਵਾਲਾ ਅਕਾਲ ਪੁਰਖ, ਉਹਨੂੰ ਜਾਣ ਲੈਣਾ, ਉਹਦੇ ਬਾਰੇ ਸਮਝ ਲੈਣਾ, ਇਹ ਮਨ ਦੀ ਜਮਾਤੀ ਹੈ। ਜਿਹੜੀ ਤੁਸੀਂ ਕਹਿੰਦੇ ਵੀ ਸਾਡੀ ਜਮਾਤ ਵਿੱਚ ਆ ਜਾਵੋ, ਸਾਡੇ ਪੰਥ ਵਿੱਚ ਆ ਜਾਵੋ, ਮਹਾਰਾਜ ਕਹਿੰਦੇ ਮਨ ਦੇ ਵਿੱਚ ਪਰਮਾਤਮਾ ਦਾ ਜਦੋਂ ਧਿਆਨ ਆ ਜਾਂਦਾ ਹੈ, ਇਹੀ ਸਾਡਾ ਅਸਲ ਪੰਥ ਹੈ, ਇਹੀ ਸਾਡਾ ਅਸਲ ਕੰਮ ਹੈ, ਵੀ ਅਸੀਂ ਉਸ ਅਕਾਲ ਪੁਰਖ ਦਾ ਧਿਆਨ ਧਰਨਾ ਹੈ। ਤੁਸੀਂ ਯੋਗ ਦੇ ਵਿੱਚ ਪ੍ਰਾਣਾਯਾਮ ਕਰਕੇ ਆਪਣੀਆਂ ਉਮਰਾਂ ਵਧਾਉਂਦੇ ਹੋ, ਮਹਾਰਾਜ ਕਹਿੰਦੇ ਸਾਡਾ ਕੇਵਲ ਨਾਮ ਜਪਣਾ, ਧਿਆਨ ਕਰਨਾ ਹੀ ਇਹ ਅਸਲ ਪੰਥ ਹੈ।
ਮਨ ਜੀਤੈ ਜਗ ਜੀਤ।
ਜੇ ਤੁਸੀਂ ਕਹਿੰਦੇ ਹੋ ਵੀ ਸ਼ਕਤੀਆਂ ਆਉਣ ਦੇ ਨਾਲ, ਇੰਨਾ ਕੁਝ ਹੋਣ ਦੇ ਨਾਲ ਸੰਸਾਰ ਨੂੰ ਜਿੱਤਿਆ ਜਾ ਸਕਦਾ, ਸਿੱਧ ਕਹਿੰਦੇ ਵੀ ਤੁਹਾਡੇ ਕੋਲ ਸ਼ਕਤੀਆਂ ਆ ਜਾਣਗੀਆਂ, ਜੋਗੀ ਬਣ ਜਾਵੋ, ਸਿੱਧੀਆਂ ਬਹੁਤ ਹੋ ਜਾਣਗੀਆਂ ਤੇ ਸੰਸਾਰ ਨੂੰ ਜਿੱਤ ਸਕਦੇ ਹੋ। ਮਹਾਰਾਜ ਕਹਿੰਦੇ ਸੰਸਾਰ ਨੂੰ ਇਸ ਵਿਧੀ ਨਾਲ ਕਦੇ ਨਹੀਂ ਜਿੱਤਿਆ ਜਾ ਸਕਦਾ, ਸੰਸਾਰ ਨੂੰ ਜਿੱਤਣ ਵਾਸਤੇ ਮਨ ਨੂੰ ਜਿੱਤਣਾ ਜ਼ਰੂਰੀ ਹੈ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਉਹ ਸੰਸਾਰ ਨੂੰ ਜਿੱਤ ਸਕਦੇ, ਮਨ ਨੂੰ ਜਿੱਤਣ ਦੇ ਨਾਲ ਸਾਰੇ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ।
ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ ਯੁਗ ਯੁਗ ਏਕੋ ਵੇਸ।
ਆਦੇਸ਼ ਬਾਰੇ ਕਹਿੰਦੇ ਹੋ ਵੀ ਇੱਕ ਦੂਜੇ ਨੂੰ ਆਦੇਸ਼ ਦੇ ਕੇ ਕਹਿਣਾ ਕਰੋ। ਮਹਾਰਾਜ ਕਹਿੰਦੇ ਵੀ ਗੋਰਖ ਨਾਥ ਜੀ, ਆਦੇਸ਼ ਇੱਕ ਦੂਜੇ ਨੂੰ ਕਹਿਣ ਨਾਲ ਕੋਈ ਮਤਲਬ ਨਹੀਂ। ਆਦੇਸ਼ ਉਸ ਓਮਕਾਰ ਅਕਾਲ ਪੁਰਖ ਸਵਾਮੀ ਨੂੰ ਹੈ ਜਿਹੜਾ ਆਦ ਹੈ, ਜਿਹਦੇ ਵਰਗਾ ਕੋਈ ਦੂਸਰਾ ਨਹੀਂ। ਤੇ ਦੂਸਰਾ ਅਰਥ ਹੈ ਆਦੇਸ਼, ਜਿਹੜਾ ਆਦ ਈਸ਼ਵਰ ਹੈ ਨਾ, ਆਦ ਏਸ, ਆਦ ਈਸ਼ਵਰ ਸਭ ਤੋਂ ਪਹਿਲਾਂ ਅਕਾਲ ਪੁਰਖ, ਉਸ ਨੂੰ ਆਦੇਸ਼ ਹੈ, ਉਸ ਨੂੰ ਆਦੇਸ਼ ਕਹਿਣਾ ਕਰੋ, ਜਿਹੜਾ ਸਵਾਮੀ ਸਭ ਦਾ ਆਦ ਹੈ, ਸਭ ਨੂੰ ਬਣਾਉਣ ਵਾਲਾ, ਅਨੀਲ ਹੈ, ਸੰਖਿਆ ਤੋਂ ਰਹਿਤ ਹੈ, ਤੇ ਜਿਹੜਾ ਮਾਇਆ ਤੋਂ ਰਹਿਤ ਹੈ, ਕਿਸੇ ਵੀ ਤਰੀਕੇ ਨਾਲ ਬੁਢੇਪੇ ਵਿੱਚ ਨਹੀਂ ਆਉਂਦਾ, ਜਨਮ ਮਰਨ ਦੇ ਚੱਕਰਾਂ 'ਚ ਨਹੀਂ ਆਉਂਦਾ, ਉਹ ਅਨੀਲ ਸਵਾਮੀ, ਤੇ ਉਹ ਸਵਾਮੀ ਅਕਾਲ ਪੁਰਖ ਅਨਾਦੀ ਹੈ। ਨਾਦੀ ਕਹਿੰਦੇ ਨੇ ਵੀ ਕਿਸੇ ਚੀਜ਼ ਦੀ ਆਰੰਭਤਾ, ਉਹਦੀ ਆਰੰਭਤਾ ਕਿਸੇ ਵੀ ਪਾਸਿਓਂ ਸ਼ੁਰੂ ਨਹੀਂ ਹੁੰਦੀ, ਉਹਦੇ ਬਾਰੇ ਕੋਈ ਕਹਿ ਨਹੀਂ ਸਕਦਾ ਵੀ ਕਿੱਥੋਂ ਸ਼ੁਰੂ ਹੁੰਦਾ। ਧਰਤੀ ਤੇ ਸਮੁੰਦਰ ਹੈ, ਸਮੁੰਦਰ ਬਾਰੇ ਕਹਿ ਸਕਦੇ ਵੀ ਸਮੁੰਦਰ ਕਿਸ ਦੇਸ਼ ਤੋਂ ਸ਼ੁਰੂ ਹੋ ਰਿਹਾ, ਕਿਸ ਇਲਾਕੇ ਤੋਂ ਸ਼ੁਰੂ ਹੋ ਰਿਹਾ। ਜੇ ਆਪਾਂ ਆਖੀਏ ਵੀ ਇੱਧਰੋਂ ਸ਼ੁਰੂ ਹੁੰਦਾ ਤਾਂ ਦੂਸਰੇ ਪਾਸਾ ਵੀ ਤਾਂ ਉਹਦਾ ਹੈ ਕੋਈ। ਜਿਵੇਂ ਨਦੀ ਦਾ ਕਿਨਾਰਾ ਹੈ, ਇੱਧਰ ਵਾਲਾ ਸੋਚਦਾ ਵੀ ਇੱਥੋਂ ਇੱਕ ਨਦੀ ਦਾ ਕਿਨਾਰਾ ਸ਼ੁਰੂ ਹੁੰਦਾ, ਦੂਸਰੇ ਪਾਸੇ ਵਾਲਾ ਸੋਚਦਾ ਵੀ ਇੱਧਰੋਂ ਕਿਨਾਰਾ ਸ਼ੁਰੂ ਹੈ। ਜਿਵੇਂ ਇੱਕ ਇਹ ਚੀਜ਼ ਦਾ, ਨਦੀ ਦਾ ਇੱਕ ਕਿਨਾਰਾ ਟਿਕਾਣਾ, ਇੱਕ ਅਸਲ ਕੋਈ ਨਹੀਂ, ਇਸੇ ਤਰ੍ਹਾਂ ਉਹ ਓੰਕਾਰ ਸਰੂਪ ਅਕਾਲ ਪੁਰਖ ਅਨਾਦੀ ਹੈ, ਉਹਦੇ ਬਾਰੇ ਕੋਈ ਨਿਸ਼ਚਿਤ ਟਿਕਾਣਾ ਨਹੀਂ, ਉਹਦੇ ਬਾਰੇ ਕੋਈ ਦੱਸ ਨਹੀਂ ਸਕਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸਾ ਆਦ ਅਨੀਲ ਅਨਾਦ ਸਰੂਪ ਜਿਹੜਾ ਵਾਹਿਗੁਰੂ ਹੈ, ਜਿਹੜਾ ਅਨਾਹਤ ਹੈ, ਅਨਾਦ ਸਰੂਪ ਦੇ ਵਿੱਚ ਰਹਿਣ ਵਾਲਾ, ਯੁਗ ਯੁਗ ਏਕੋ ਵੇਸ, ਜੁਗਾਂ ਜੁਗਾਂਤਰਾਂ ਤੋਂ ਬਾਅਦ ਵੀ, ਯੁਗ ਤੋਂ ਪਹਿਲਾਂ, ਯੁਗ ਦੇ ਵਿੱਚ ਵੀ, ਤੇ ਯੁਗ ਤੋਂ ਬਾਅਦ ਵੀ। ਯੁਗ ਆਪਣਾ ਸਮਾਂ ਪੂਰਾ ਕਰਕੇ ਯੁਗਾਂ ਦਾ ਵੀ ਅਵਤਾਰ ਹੈ, ਕਲਯੁਗ, ਸਤਯੁਗ, ਤ੍ਰੇਤਾ, ਦੁਆਪਰ, ਇਹ ਆਪਣਾ ਸਮਾਂ ਭੋਗ ਕੇ ਲੰਘ ਜਾਂਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਉਹ ਸਵਾਮੀ ਅਕਾਲ ਪੁਰਖ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਵੇਸ ਹੋ ਕੇ ਵਰਤਦਾ ਹੈ, ਐਸੇ ਸਵਾਮੀ ਅਕਾਲ ਪੁਰਖ ਨੂੰ ਆਦੇਸ਼ ਹੈ।
ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਮ।
ਮਹਾਰਾਜ ਕਹਿਣ ਲੱਗੇ ਵੀ ਇਸ ਸੰਸਾਰ ਵਿੱਚ ਜਿਹੜੀ ਤੁਸੀਂ ਕਹਿੰਦੇ ਵੀ ਭੋਜਨ ਮੰਗ ਕੇ ਖਾਓ, ਸਤਿਗੁਰੂ ਜੀ ਕਹਿੰਦੇ ਅਸੀਂ ਭੋਜਨ ਖਾਂਦੇ ਹੀ ਜਿਹੜਾ ਭੰਡਾਰਾ ਕਰਦੇ ਹਾਂ ਨਾ, ਉਹ ਨਾਮ ਰੂਪੀ ਭੰਡਾਰਾ ਛਕਦੇ। ਸਰੀਰਕ ਭੋਜਨ ਤਾਂ ਅਸੀਂ ਛਕਦੇ ਹੀ ਨਹੀਂ, ਉਹਦੀ ਸਾਨੂੰ ਕੀ ਲੋੜ ਹੈ, ਕਿਉਂਕਿ ਜਿਹੜਾ ਭੋਜਨ ਅੱਜ ਖਾਇਆ ਥੋੜੇ ਸਮੇਂ ਪਿੱਛੋਂ ਵਿਸ਼ਟਾ, ਉਹ ਭੋਜਨ ਸੁੱਖ ਦੇਣ ਵਾਲਾ ਨਹੀਂ। ਜਿਹੜਾ ਨਾਮ ਰੂਪੀ ਭੋਜਨ ਹੈ ਉਹ ਅਸੀਂ ਛਕਦੇ ਹਾਂ, ਤੇ ਜਿਹੜਾ ਭੁਗਤ ਗਿਆਨ ਦਇਆ ਭੰਡਾਰਨ, ਤੇ ਦਇਆ ਰੂਪੀ ਭੰਡਾਰਾ, ਜਿਹੜਾ ਦਇਆ ਹੈ ਨਾ, ਦਇਆ ਕਰਨੀ, ਇਹਦੇ ਕਰਕੇ ਭੰਡਾਰਾ ਮਿਲਦਾ, ਦਇਆ ਕਰਕੇ ਬਹੁਤ ਖਜ਼ਾਨੇ ਮਿਲਦੇ, ਦਇਆ ਕਰਕੇ। ਕਹਿੰਦੇ ਇੱਕ ਰਾਜਾ ਸੀ, ਉਹ ਰਾਜਾ ਸ਼ਿਕਾਰ ਖੇਡਣ ਜਾਂਦਾ ਸੀ। ਇੱਕ ਦਿਨ ਸ਼ਿਕਾਰ ਦੇ ਵਿੱਚ ਉਹਨੇ ਇੱਕ ਹਿਰਨ ਦੇਖ ਲਿਆ, ਹਿਰਨ ਨੂੰ ਨਿਸ਼ਾਨਾ ਲਾ ਕੇ ਮਾਰਨ ਲੱਗਾ। ਮਨ ਵਿੱਚ ਬਿਰਤੀ ਆਈ ਵੀ ਇਹਨੂੰ ਮਾਰਨ ਨਾਲ ਜੇ ਤੀਰ ਮਾਰਿਆ ਤਾਂ ਮਰ ਜਾਵੇਗਾ, ਹਿਰਨ ਹੈ ਬੜਾ ਸੋਹਣਾ, ਇਹਨੂੰ ਜਿੰਦਾ ਪਕੜਿਆ ਜਾਵੇ। ਜਿੰਦਾ ਪਕੜ ਕੇ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨੂੰ ਆਵਾਜ਼ ਸੁਣੀ, ਹਿਰਨ ਨੇ ਚੀਕਾਂ ਮਾਰੀਆਂ, ਤੇ ਹਿਰਨ ਦੀ ਜਿਹੜੀ ਮਾਂ ਸੀ ਨਾ ਬੱਚੇ ਦੀ, ਉਹ ਦੌੜੀ ਦੌੜੀ ਪਿੱਛੇ ਆਵੇ ਸ਼ਿਕਾਰੀ ਦੇ। ਤਾਂ ਜਿਹੜਾ ਰਾਜਾ ਸੀ ਫੜ ਕੇ ਲੈ ਕੇ ਜਾ ਰਿਹਾ ਸੀ ਸ਼ਿਕਾਰੀ, ਉਹਨੇ ਹਿਰਨ ਨੂੰ ਫੜਿਆ ਹੋਇਆ ਤੇ ਪਿੱਛੋਂ ਆਵਾਜ਼ ਆਵੇ ਤੁਰਨ ਦੀ ਕਿਸੇ ਦੀ, ਖਲੋ ਕੇ ਦੇਖਿਆ ਵੀ ਪਿੱਛੇ ਕਿਹਦੀ ਆਵਾਜ਼ ਹੈ, ਕੌਣ ਤੁਰ ਰਿਹਾ। ਪਿੱਛੇ ਦੇਖਿਆ ਵੀ ਹਿਰਨ ਹਿਰਣੀ ਸੀ, ਉਹ ਸ਼ਿਕਾਰੀ ਨੂੰ ਵੇਖ ਕੇ ਪਿੱਛਾ ਡਰ ਕੇ ਹਟ ਜਾਵੇ, ਛੁੱਪ ਜਾਵੇ। ਉਹ ਫਿਰ ਤੁਰੇ, ਹਿਰਣੀ ਬੱਚੇ ਦੇ ਪਿੱਛੇ ਫਿਰ ਦੌੜੇ, ਜਦੋਂ ਉਹ ਰੁਕੇ ਫਿਰ ਹਿਰਣੀ ਰੁਕ ਜਾਵੇ। ਜਦੋਂ ਪੰਜ ਸੱਤ ਵਾਰ ਵੇਖਿਆ ਤਾਂ ਦੇਖ ਕੇ ਬੜਾ ਹੈਰਾਨ ਹੋਇਆ ਤੇ ਸੋਚਿਆ ਵੀ ਇਹ ਆਪਣੇ ਪੁੱਤਰ ਵਾਸਤੇ, ਹਿਰਣ ਵਾਸਤੇ ਰੋ ਰਹੀ ਹੈ, ਉਹਦੇ ਕਰਕੇ ਮੇਰੇ ਪਿੱਛੇ ਆ ਰਹੀ ਹੈ, ਮਨ ਚ ਡਰ ਨਹੀਂ ਕਰਦੀ। ਜਿਹਦੇ ਵਾਸਤੇ ਪਿਆਰ ਕਰ ਰਹੀ ਹੈ ਉਹ ਮੇਰੇ ਇਹ ਹਿਰਨ ਕਰਕੇ ਕਰਦੀ ਹੈ। ਉਹਨੇ ਹਿਰਨ ਨੂੰ ਛੱਡ ਦਿੱਤਾ ਤੇ ਕਹਿੰਦੇ ਐਸੀ ਦਇਆ ਕੀਤੀ, ਉਹਦੇ ਮਨ ਚ ਦਇਆ ਆ ਗਈ, ਹਿਰਨ ਨੂੰ ਛੱਡ ਆਇਆ। ਤੇ ਦਇਆ ਕਰਨ ਕਰਕੇ ਜਦੋਂ ਰਾਤ ਨੂੰ ਘਰ ਜਾ ਕੇ ਸੁੱਤਾ, ਅਗਲੇ ਦਿਨ ਵੱਡਾ ਬਾਦਸ਼ਾਹ ਜਿਹੜਾ ਸੀਗਾ ਉਹ ਬਾਦਸ਼ਾਹ ਮਰ ਗਿਆ ਤੇ ਕਿਸੇ ਸੰਤਾਂ ਦੇ ਕਹਿਣ ਤੇ ਉਸ ਨੂੰ ਦਇਆ ਕੀਤੇ ਦਾ ਫਲ ਮਿਲ ਗਿਆ, ਉਹਨੂੰ ਰਾਜਾ ਬਣਾ ਦਿੱਤਾ ਗਿਆ ਬਾਦਸ਼ਾਹ ਦੇਸ਼ ਦਾ। ਹੈ ਸ਼ਿਕਾਰੀ ਸੀ ਪਰ ਦਇਆ ਕਰਨ ਕਰਕੇ, ਸੰਤਾਂ ਦੇ ਬਚਨ ਕਰਕੇ ਵੀ ਇਸ ਨੂੰ ਰਾਜਾ ਬਣਾਇਆ ਜਾਵੇ, ਉਹਨੂੰ ਰਾਜਾ ਬਣਾ ਦਿੱਤਾ। ਕਹਿੰਦੇ ਦਇਆ ਦੇ ਕਰਕੇ ਭੰਡਾਰਾ ਮਿਲਦਾ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵੀ ਕਹਿੰਦੇ ਨੇ ਵੀ ਜਿਹੜਾ ਤੁਸੀਂ ਭੰਡਾਰਾ ਕਹਿੰਦੇ ਹੋ ਵੀ ਸ਼ਕਤੀਆਂ ਤੁਹਾਡੇ ਕੋਲ ਆ ਜਾਣਗੀਆਂ, ਮੰਗਣ ਦੇ ਨਾਲ ਸਾਰੇ ਪਾਸਿਓਂ ਭੰਡਾਰੇ ਮਿਲਣਗੇ। ਸਤਿਗੁਰੂ ਜੀ ਕਹਿੰਦੇ ਦਇਆ ਕਰਨ ਦੇ ਨਾਲ ਸਭ ਭੰਡਾਰੇ ਆਪਣੇ ਆਪ ਮਿਲ ਜਾਂਦੇ। ਜਿਹੜਾ ਜੀਵਾਂ ਤੇ ਦਇਆ ਕਰਦਾ ਹੈ ਉਸ ਨੂੰ ਅਕਾਲ ਪੁਰਖ ਦਇਆਲੂ ਸਵਾਮੀ ਸਾਰੇ ਤਰ੍ਹਾਂ ਦੇ ਪਦਾਰਥ ਬਖਸ਼ ਦਿੰਦਾ ਹੈ।
ਘਟ ਘਟ ਵਾਜੈ ਨਾਦ।
ਤੇ ਜਿਹੜੇ ਸੰਸਾਰ ਵਿੱਚ ਦਇਆ ਦੇ ਨਾਲ, ਪਿਆਰ ਨਾਲ, ਖਿਮਾ ਕਰਕੇ ਸਭ ਨਾਲ ਸ਼ਰਧਾ ਭਾਵਨਾ ਨਾਲ ਵਿਚਰਦੇ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਅੰਦਰ ਅਨਾਹਦ ਸਰੂਪ ਜਿਹੜਾ ਘਟ ਘਟ ਦੇ ਵਿੱਚ, ਉਹਨਾਂ ਦੇ ਰੋਮ ਰੋਮ ਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਨਾਦ ਵੱਜਣ ਲੱਗ ਜਾਂਦੇ। ਉਹਨਾਂ ਦੇ ਹਿਰਦੇ ਵਿੱਚ ਪ੍ਰੇਮ ਰੂਪੀ ਨਾਦ, ਪ੍ਰੇਮ ਰੂਪੀ ਰਾਗ ਵੱਜਦੇ ਨੇ।
ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਧ ਅਵਰਾਸਾ।
ਗੋਰਖ ਨਾਥ ਜੀ ਕਹਿੰਦੇ ਵੀ ਤੁਸੀਂ ਨਾਥ ਕਹਾਵੋ, ਸਾਰਿਆਂ ਦੇ ਨਾਥ ਤੁਸੀਂ ਕਹਾਵੋਗੇ ਜਦੋਂ ਜੋਗੀ ਬਣ ਜਾਵੋਗੇ। ਤੇ ਮਹਾਰਾਜ ਕਹਿੰਦੇ ਵੀ ਨਾਥਾਂ ਦਾ ਨਾਥ ਉਹ ਸਵਾਮੀ ਅਕਾਲ ਪੁਰਖ ਹੈ, ਆਪ ਨਾਥ ਨਾਥੀ ਸਭ ਜਾ, ਸਾਰੀਆਂ ਉਹਦੀਆਂ ਨਾਥੀਆਂ ਦਾਸੀਆਂ ਹਨ, ਸਾਰਾ ਕੁਝ ਉਸ ਪਰਮਾਤਮਾ ਦੀਆਂ ਦਾਸੀਆਂ ਸੇਵਕ ਹਨ, ਉਹ ਸਭ ਦਾ ਮਾਲਕ ਸਵਾਮੀ ਨਾਥ ਹੈ, ਬਾਕੀ ਉਹਦੇ ਸਭ ਸੇਵਕ ਹਨ। ਤੇ ਜਿੰਨਾ ਕੋਈ ਤੁਸੀਂ ਕਹਿੰਦੇ ਰਿੱਧੀਆਂ ਸਿੱਧੀਆਂ ਤੁਹਾਡੇ ਸੇਵਕ ਚੇਲੀਆਂ ਬਣ ਜਾਣਗੀਆਂ, ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਦਾ ਬਾਕੀ ਸਾਰਾ ਅਵਰਾ ਝੂਠਾ ਦੂਜਾ ਸਵਾਦ ਹੈ।
ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ।
ਤੇ ਬੰਦੇ ਦੇ ਸੰਯੋਗ ਤੇ ਵਿਯੋਗ, ਚੰਗੇ ਕਰਮ ਮਾੜੇ ਕਰਮਾਂ ਕਰਕੇ ਇਹ ਬੰਦੇ ਦੇ ਭਾਗ, ਬੰਦੇ ਦੇ ਕੰਮ, ਬੰਦੇ ਦੇ ਕੰਮ ਚੰਗੇ ਤੇ ਮਾੜੇ ਕਰਮਾਂ ਕਰਕੇ ਹੋ ਰਹੇ ਹਨ। ਜੇ ਆਪਾਂ ਨੂੰ ਸੁੱਖ ਮਿਲਦਾ ਉਹ ਚੰਗੇ ਕਰਮ ਕੀਤੇ ਹੋਏ ਉਹਦਾ ਫਲ ਹੈ, ਜੇ ਮਾੜੇ ਭਾਗ ਦੁੱਖ ਮਿਲਦਾ ਤਾਂ ਮਾੜੇ ਕਰਮਾਂ ਦਾ ਫਲ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਵੀ ਸੁੱਖ ਮਿਲੇਗਾ ਜੋਗੀ ਬਣਨ ਦੇ ਨਾਲ, ਮਹਾਰਾਜ ਕਹਿੰਦੇ ਇਹ ਤਾਂ ਸੰਯੋਗ ਤੇ ਵਿਯੋਗ ਦੀ ਖੇਡ ਹੈ, ਇਹ ਤਾਂ ਭਾਗ ਰੂਪੀ ਜਿਹੜੇ ਬੰਦੇ ਦੇ ਭਾਗ ਨੇ ਮੱਥੇ ਤੇ ਲਿਖੇ ਹੋਏ ਚੰਗੇ ਕਰਮ, ਉਹਦੇ ਕਰਕੇ ਬੰਦੇ ਦੇ ਲੇਖੇ ਵਿੱਚ, ਬੰਦੇ ਦੇ ਹਿਸਾਬ ਵਿੱਚ, ਭਾਵ ਬੰਦੇ ਦੇ ਜਿਹੜੇ ਕਰਮ ਨੇ ਨਾ, ਉਹ ਕਰਮਾਂ ਅਨੁਸਾਰ ਕੀਤਾ ਹੋਇਆ ਫਲ ਬੰਦੇ ਦੇ ਹੱਥ ਆਉਂਦਾ। ਜੋਹਾ ਬੀਜਾ ਸੋ ਲਾਉਣਾ, ਜਿਹੜਾ ਬੰਦੇ ਨੇ ਬੀਜਿਆ ਉਹ ਬੰਦੇ ਨੂੰ ਮਿਲਦਾ, ਜੋ ਬੰਦੇ ਨੇ ਕਮਾਈ ਕੀਤੀ ਉਹੀ ਮਿਲਣਾ ਹੈ, ਹੋਰ ਕੁਝ ਬੰਦੇ ਨੂੰ ਮਿਲਣਾ ਨਹੀਂ। ਇਸ ਕਰਕੇ ਜਿਹੜੀ ਤੁਸੀਂ ਗੱਲਾਂ ਕਰਦੇ ਵੀ ਯੋਗ ਨਾਲ ਸੁੱਖ ਮਿਲੇਗਾ, ਭਾਈ ਇਹ ਤਾਂ ਕਰਮਾਂ ਦਾ ਹਿੱਸਾ ਹੈ, ਇਹ ਤਾਂ ਬੰਦੇ ਦੇ ਵਿੱਚ ਜਿਹੜਾ ਬੰਦੇ ਨੇ ਬੀਜਿਆ ਹੋਇਆ ਉਹ ਬੰਦੇ ਦੇ ਹੱਥ ਵਿੱਚ ਮਿਲ ਜਾਂਦਾ ਹੈ।
ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ ਯੁਗ ਯੁਗ ਏਕੋਵੇ।
ਉਸ ਅਕਾਲ ਪੁਰਖ ਈਸ਼ਵਰ ਨੂੰ ਸਾਰ ਤੋਂ ਵੱਡਾ, ਸਭ ਤੋਂ ਪਹਿਲਾ ਸਰੂਪ, ਸਭ ਤੋਂ ਪੁਰਾਤਨ, ਸਭ ਤੋਂ ਨਵੀਨ, ਸਦਾ ਕਾਲ ਵਾਸਤੇ ਰਹਿਣ ਵਾਲੇ ਸਵਾਮੀ ਨੂੰ ਆਦੇਸ਼ ਹੈ, ਜਿਹੜਾ ਆਦ ਵਿੱਚ ਵੀ ਹੈ, ਅਨਿਲ ਵਿੱਚ ਵੀ ਹੈ, ਆਦ ਜੁਗਾਦ ਤਿੰਨਾਂ ਸਮਿਆਂ ਵਿੱਚ ਜੁਗਾਂ ਜੁਗਾਂਤਰਾਂ ਵਿੱਚ ਵਰਤਣ ਵਾਲਾ ਸਵਾਮੀ ਅਕਾਲ ਪੁਰਖ, ਭਾਈ ਉਸ ਨੂੰ ਆਦੇਸ਼ ਕਹਿਣਾ ਕਰੋ।
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਰ।
ਤੁਸੀਂ ਕਹਿੰਦੇ ਹੋ ਵੀ ਇੱਕ ਮਾਈ ਦੇ ਪੁੱਤਰ ਕਹਾਵੋ ਜੋਗੀ ਬਣ ਕੇ, ਇੱਕ ਮਾਈ ਦੇ ਪਤੀ ਉਹਦਾ ਪੁੱਤਰ ਬਣ ਜਾਵੋ ਜੋਗੀ ਬਣਨ ਦੇ ਨਾਲ। ਸਤਿਗੁਰੂ ਜੀ ਕਹਿੰਦੇ ਏਕਾ ਮਾਈ ਹੈ ਜੁਗਤ ਵਿਆਹੀ, ਉਸ ਮਾਈ ਦਾ ਪਤੀ ਮਾਈ ਦਾ ਸਵਾਮੀ ਅਕਾਲ ਪੁਰਖ, ਮਾਇਆ ਉਹਦੀ ਦਾਸੀ ਹੈ, ਉਹ ਅਕਾਲ ਪੁਰਖ ਮਾਈ ਦਾ ਮਾਇਆ ਦਾ ਪਤੀ ਹੈ, ਤੇ ਉਹਦੇ ਤਿੰਨ ਚੇਲੇ ਹਨ, ਤਿੰਨ ਉਹਦੇ ਵਿੱਚੋਂ ਪੁੱਤਰ ਪੈਦਾ ਹੁੰਦੇ ਨੇ,
ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਲ।
ਉਹ ਤਿੰਨ ਪੁੱਤਰ ਤਿੰਨ ਬਿਰਤੀਆਂ ਮਾਇਆ ਤੇ ਮਾਇਆ ਦੇ ਪਤੀ ਸਵਾਮੀ ਅਕਾਲ ਪੁਰਖ ਦੇ ਕਾਰਨ ਤਿੰਨ ਬਿਰਤੀਆਂ ਪੈਦਾ ਹੁੰਦੀਆਂ। ਮਾਇਆ ਦਾ ਪਤੀ ਜਿਹੜਾ ਸਵਾਮੀ ਹੈ ਉਹ ਪਿਤਾ ਹੈ, ਮਾਇਆ ਮਾਤਾ ਹੈ, ਉਹਦੇ ਵਿੱਚੋਂ ਤਿੰਨ ਪੁੱਤਰ ਪੈਦਾ ਹੋਏ, ਤਿੰਨ ਚੇਲੇ ਉਹ ਇਸ ਤਰ੍ਹਾਂ ਹਨ, ਇੱਕ ਸੰਸਾਰੀ ਇੱਕ ਪੁੱਤਰ ਸੰਸਾਰੀ ਬਿਰਤੀ ਨੂੰ ਬਣਾਉਣ ਵਾਲਾ ਵਿਸ਼ਨੂੰ, ਵਿਸ਼ਨੂੰ ਸੰਸਾਰ ਨੂੰ ਪੈਦਾ ਕਰਦਾ, ਤੇ ਇੱਕ ਭੰਡਾਰੀ ਇੱਕ ਭੰਡਾਰਾ ਦੇਣ ਵਾਲਾ ਹੈ, ਖਜ਼ਾਨੇ ਪਦਾਰਥ ਜੀਵਾਂ ਨੂੰ ਬਖਸ਼ਦਾ ਹੈ, ਬ੍ਰਹਮਾ ਵਿਸ਼ਨੂੰ, ਤੇ ਤੀਸਰਾ ਸ਼ਿਵ ਜੀ, ਇੱਕ ਲਾਏ ਦੀਬਾਣ, ਇੱਕ ਜੀਵਾਂ ਨੂੰ ਬਾਣ ਨਾਸ਼ ਕਰਨ ਵਾਲਾ, ਖਤਮ ਕਰਨ ਵਾਲਾ, ਇੱਕ ਪੈਦਾ ਕਰਦਾ ਇੱਕ ਪ੍ਰਤਪਾਲਣਾ ਕਰਦਾ ਹੈ, ਤੇ ਇੱਕ ਸਮੇਂ ਤੇ ਜੀਵਾਂ ਨੂੰ ਕਾਲ ਰੂਪ ਬਣ ਕੇ ਨਾਸ਼ ਕਰ ਦਿੰਦਾ। ਉਹ ਅਕਾਲ ਪੁਰਖ ਇੱਕ ਹੈ, ਉਹਦੇ ਵਿੱਚੋਂ ਮਾਇਆ ਦੀ ਬਿਰਤੀ ਪੈਦਾ ਹੁੰਦੀ ਹੈ, ਮਾਇਆ ਤੇ ਅਕਾਲ ਪੁਰਖ ਦੇ ਸੰਯੋਗ ਕਰਕੇ ਤਿੰਨ ਬਿਰਤੀਆਂ ਬਣਦੀਆਂ ਹਨ, ਪੈਦਾ ਹੋਣਾ, ਪ੍ਰਤਪਾਲਣਾ, ਵਿਵਹਾਰ ਚੱਲਣਾ ਸੰਸਾਰ ਦਾ, ਤੇ ਅੰਤ ਵੇਲੇ ਨਾਸ਼ ਹੋ ਜਾਣਾ। ਸਤਿਗੁਰੂ ਜੀ ਕਹਿੰਦੇ ਉਹ ਇੱਕ ਮਾਈ ਦਾ ਪਤੀ ਸਵਾਮੀ ਹੈ, ਜਿਹਦੇ ਕਰਕੇ ਮਾਇਆ ਦੇ ਵਿੱਚੋਂ ਤਿੰਨ ਪੁੱਤਰ ਪੈਦਾ ਹੁੰਦੇ ਨੇ।
ਜਿਵੇਂ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ,
ਜਿਵੇਂ ਉਹ ਅਕਾਲ ਪੁਰਖ ਨੂੰ ਭਾਵਦਾ ਹੈ, ਜਿਵੇਂ ਜਿਵ ਤਿਸ ਭਾਵੈ, ਜੋ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਉਹ ਕਾਰਜ ਚਲਾ ਦਿੰਦਾ, ਜਿਵੇਂ ਚਾਹਵੇ ਜਿਸ ਵਕਤ ਸੰਸਾਰ ਨੂੰ ਬਣਾ ਦਿੰਦਾ, ਜਦੋਂ ਚਾਹਵੇ ਪ੍ਰਤਪਾਲਦਾ, ਜਦੋਂ ਚਾਹਵੇ ਸੰਸਾਰ ਦੀ ਬਿਰਤੀ ਨੂੰ ਨਾਸ਼ ਕਰ ਦਿੰਦਾ। ਉਸ ਨੂੰ ਜੋ ਚੰਗਾ ਲੱਗਦਾ ਹੈ ਸੰਸਾਰ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਕਰਨ ਵਾਲਾ ਮਾਇਆ ਦਾ ਪਤੀ ਸਵਾਮੀ ਅਕਾਲ ਪੁਰਖ ਹੈ। ਉਹਦੇ ਤਿੰਨ ਪੁੱਤਰਾਂ ਕਰਕੇ ਸਾਰੇ ਸੰਸਾਰ ਦੇ ਸਰੀਰ, ਪੰਜ ਤੱਤ, ਮਿੱਟੀ, ਆਕਾਸ਼, ਵਾਯੂ, ਸਭ ਕੁਝ ਉਹਦੇ ਤਿੰਨਾਂ ਪੁੱਤਰਾਂ ਕਰਕੇ ਮਾਇਆ ਕਰਕੇ ਸੰਸਾਰ ਬਣਦਾ ਹੈ।
ਜਿਉਂ ਹੋਵੇ ਫੁਰਮਾਨ,
ਜਿਵੇਂ ਉਸ ਅਕਾਲ ਪੁਰਖ ਦਾ ਫੁਰਮਾਨ ਹੁੰਦਾ ਹੈ, ਜੋ ਉਹ ਹੁਕਮ ਕਰਦਾ ਹੈ, ਇਹਨਾਂ ਤਿੰਨਾਂ ਪੁੱਤਰ, ਇਹ ਮਾਇਆ ਦੇ ਤਿੰਨ ਪੁੱਤਰ, ਮਾਇਆ ਦੇ ਤਿੰਨ ਚੇਲੇ, ਤਿੰਨ ਬਿਰਤੀਆਂ, ਇਹ ਸੰਸਾਰ ਦੀ ਬਿਰਤੀ ਨੂੰ, ਸੰਸਾਰ ਰੂਪੀ ਕਾਰਜ ਨੂੰ ਕਰਦੇ ਰਹਿੰਦੇ। ਉਸ ਅਕਾਲ ਪੁਰਖ ਦੇ ਫੁਰਮਾਨ ਕਰਕੇ ਸਭ ਕੁਝ ਹੁੰਦਾ ਹੈ।
ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬੋਤਾ ਇਹੋ ਵਿਦਾਰ।
ਪਰ ਭਾਈ ਇਹ ਇੱਕ ਅਸਚਰਜਮਈ ਗੱਲ ਹੈ ਵੀ ਮਾਇਆ ਦਾ ਸਵਾਮੀ ਜਿਹੜਾ ਪਤੀ ਹੈ ਨਾ, ਉਸ ਮਾਇਆ ਦੇ ਪਤੀ ਅਕਾਲ ਪੁਰਖ ਨੂੰ ਉਹ ਵੇਖਦੇ ਤਾਂ ਹਨ ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਮਾਇਆ ਦਾ ਸਵਾਮੀ ਅਕਾਲ ਪੁਰਖ ਸ਼ਿਵਜੀ, ਬ੍ਰਹਮਾ, ਵਿਸ਼ਨੂੰ ਨੂੰ ਵੇਖਦਾ ਹੈ, ਉਹ ਦੇਖਦਾ, ਉਹ ਜਾਣਦਾ ਹੈ, ਉਹ ਸਾਰੇ ਸੰਸਾਰ ਨੂੰ ਜਾਣਦਾ, ਪਰ ਇਹਨਾਂ ਤਿੰਨਾਂ ਦੇਵਤਿਆਂ ਨੂੰ, ਤਿੰਨਾਂ ਪੁੱਤਰਾਂ ਨੂੰ, ਮਾਇਆ ਨੂੰ ਉਹ ਸਵਾਮੀ ਅਕਾਲ ਪੁਰਖ ਨਜ਼ਰ ਨਹੀਂ ਆਉਂਦਾ, ਉਹ ਅਕਾਲ ਪੁਰਖ। ਇਹ ਅਸਚਰਜਮਈ ਗੱਲ ਹੈ ਵੀ ਉਹ ਸਭ ਨੂੰ ਵੇਖਦਾ ਹੈ ਪਰ ਉਸ ਨੂੰ ਕੋਈ ਦੇਖ ਨਹੀਂ ਸਕਦਾ।
ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ ਯੁਗ ਯੁਗ ਏਕੋ ਵੇ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਐਸਾ ਆਦ ਪੁਰਖ, ਅਕਾਲ ਪੁਰਖ ਜਿਸ ਨੂੰ ਸਦਾ ਆਦੇਸ਼ ਹੈ, ਭਾਈ ਉਸ ਨੂੰ ਆਦੇਸ਼ ਕਹਿ ਕੇ ਕਹਿਣਾ ਕਰੀਏ।
ਆਸਣ ਲੋਏ ਲੋਏ ਪੰਡਾਰ,
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ 14 ਭਵਨਾਂ ਵਿੱਚ ਜਿੱਥੇ ਮਰਜ਼ੀ ਬੈਠ ਕੇ ਜਿੱਥੇ ਜਾਵੋਗੇ ਉੱਥੇ ਤੁਹਾਡਾ ਸਤਿਕਾਰ ਹੋਵੇਗਾ, ਲੋਕੀ ਭੰਡਾਰਾ ਦੇਣਗੇ। ਮਹਾਰਾਜ ਕਹਿੰਦੇ ਆਪਣੇ ਆਸਣ ਦੇ ਵਿੱਚ ਬੈਠਣ ਕਰਕੇ ਉਹ ਅਕਾਲ ਪੁਰਖ ਸਾਰਾ ਕੁਝ ਜੀਵਾਂ ਨੂੰ ਦੇਣ ਵਾਲਾ, ਜਿਹੜਾ ਆਪਣੇ ਧਿਆਨ ਵਿੱਚ ਅੰਤਰਮੁਖੀ ਤੇ ਘਰ ਦੇ ਵਿੱਚ ਬੈਠਦਾ ਹੈ, ਜਿਹੜਾ ਦਸਵੇਂ ਦੁਆਰ ਦੇ ਵਿੱਚ ਆਪਣਾ ਧਿਆਨ ਲਾ ਕੇ ਟਿਕਾ ਕੇ ਬੈਠਦੇ ਨੇ, ਉਹਨਾਂ ਨੂੰ ਅਕਾਲ ਪੁਰਖ ਸਭ ਕੁਝ ਬਖਸ਼ਦਾ ਹੈ।
ਜੋ ਕਿਚ ਪਾਇਆ ਸੋ ਏਕਾ ਵਾਰ।
ਉਹ ਜਿਹੜਾ ਅਕਾਲ ਪੁਰਖ ਸਵਾਮੀ ਹੈ ਨਾ, ਤੁਸੀਂ ਸੋਚਦੇ ਹੋ ਵੀ 14 ਭਵਨਾਂ ਵਿੱਚ ਜਾ ਕੇ ਬੰਦਾ ਕਦੇ ਕਿਸ ਥਾਂ ਤੇ ਜਾ ਕੇ ਮੰਗੇ ਉਥੋਂ ਪ੍ਰਸ਼ਾਦਾ ਮਿਲੇਗਾ, ਥਾਂ ਥਾਂ ਤੇ ਮੰਗਣ ਨਾਲ ਫਿਰਨ ਨਾਲ ਪ੍ਰਸ਼ਾਦਾ ਮਿਲ ਜਾਵੇ, ਵੀ ਬੰਦੇ ਨੂੰ ਬਾਰ ਬਾਰ ਇੱਕ ਵਾਰ ਛੱਕ ਕੇ ਦੁਬਾਰਾ ਲੋੜ ਪਵੇਗੀ। ਮਹਾਰਾਜ ਕਹਿੰਦੇ ਵੀ ਬੰਦੇ ਨੂੰ ਕਦੇ ਲੋੜ ਨਹੀਂ, ਉਸ ਅਕਾਲ ਪੁਰਖ ਨੇ ਸਾਡੇ ਅੰਦਰ ਸਾਰਾ ਕੁਝ ਇੱਕੋ ਵਾਰ ਪਾਇਆ ਹੋਇਆ ਹੈ, ਉਹਨੇ ਬੰਦੇ ਨੂੰ ਸਾਰਾ ਕੁਝ ਜੀਵਾਂ ਨੂੰ ਇੱਕੋ ਵਾਰ ਬਖਸ਼ਿਆ। ਇਸ ਧਰਤੀ ਦੇ ਵਿੱਚ ਉਸ ਅਕਾਲ ਪੁਰਖ ਨੇ ਇੱਕੋ ਵਾਰ ਸ੍ਰਿਸ਼ਟੀ ਸਾਜੀ ਹੈ, ਉਹਦੇ ਵਿੱਚ ਉਹ ਪਾਣੀ ਪਾਇਆ, ਉਹਦੇ ਵਿੱਚ ਹੀ ਹਵਾ ਆਕਾਸ਼ ਸਭ ਕੁਝ ਇੱਕੋ ਵਾਰ ਬਣਾਇਆ। ਬਾਰ ਬਾਰ ਬੰਦਾ ਉਸ ਨੂੰ ਪ੍ਰਯੋਗ ਕਰਦਾ ਭੋਗਦਾ, ਪਰ ਉਹ ਪਦਾਰਥ ਮੁੱਕਦੇ ਨਹੀਂ। ਉਹ ਸਵਾਮੀ ਅਕਾਲ ਪੁਰਖ ਨੇ ਬਹੁਤ ਕੁਝ ਇੱਕੋ ਵਾਰ ਧਰਤੀ ਵਿੱਚ ਪਾਇਆ ਹੋਇਆ ਹੈ ਭਾਈ, ਬਾਰ ਬਾਰ ਮੰਗਣ ਦੀ ਕੋਈ ਜ਼ਰੂਰਤ ਨਹੀਂ। ਆਪਣੇ ਆਸਣ ਤੇ ਆਪਣੇ ਧਿਆਨ ਤੇ ਆਸਣ ਲਾਣ ਕਰਕੇ, ਆਪਣੀ ਬਿਰਤੀ ਤੇ ਦਸਵੇਂ ਦੁਆਰ ਤੇ ਟਿਕਣ ਕਰਕੇ ਸਾਰਾ ਕੁਝ ਤੁਹਾਨੂੰ ਮਿਲ ਸਕਦਾ। ਪਰ ਜੇ ਤੁਸੀਂ ਬਾਹਰ ਜਾ ਕੇ ਸੋਚੋ ਵੀ ਬੰਦੇ ਨੂੰ ਇੱਥੋਂ ਮਿਲ ਕੇ ਦੁਬਾਰਾ ਅੱਗੇ ਕੱਲ ਬਾਰੇ ਸੋਚਣਾ ਪੈਣਾ, ਕੋਈ ਸੋਚਣ ਦੀ ਲੋੜ ਨਹੀਂ। ਅਕਾਲ ਪੁਰਖ ਸਭ ਨੂੰ ਦੇਣ ਵਾਲਾ ਹੈ, ਉਹਨੇ ਸਾਰਾ ਕੁਝ ਜੀਵਾਂ ਵਾਸਤੇ ਇੱਕੋ ਵਾਰ ਬਣਾਇਆ ਹੋਇਆ ਹੈ।
ਘਰ ਘਰ ਵੇਖੈ ਸਿਰਜਣਹਾਰ।
ਉਹ ਸਿਰਜਣਹਾਰ ਸੰਸਾਰ ਨੂੰ ਬਣਾਉਣ ਵਾਲਾ, ਆਪਣੀ ਮਰਜ਼ੀ ਦੇ ਨਾਲ ਆਪਣਾ ਫੁਰਮਾਨ ਕਰਕੇ, ਹੁਕਮ ਕਰਕੇ, ਆਪਣੀ ਮਾਇਆ ਦੇ ਪੁੱਤਰ ਤਿੰਨਾਂ ਪੁੱਤਰਾਂ ਨੂੰ ਕਹਿ ਕੇ ਆਪਣਾ ਫੁਰਮਾਨ ਕਰਕੇ ਕੁਝ ਵੀ ਸੰਸਾਰ ਸਿਰਜ ਲੈਂਦਾ ਹੈ, ਜਦੋਂ ਚਾਹਵੇ ਨਾਸ਼ ਕਰ ਦਿੰਦਾ। ਭਾਈ ਉਸ ਅਕਾਲ ਪੁਰਖ ਨੇ ਸਭ ਕੁਝ ਬਣਾਇਆ ਹੋਇਆ, ਕਿਸੇ ਥਾਂ ਤੇ ਜਾ ਕੇ ਮੰਗਣ ਦੀ ਕੋਈ ਜ਼ਰੂਰਤ ਨਹੀਂ।
ਨਾਨਕ ਸੱਚੇ ਕੀ ਸਾਚੀ ਕਾਰ।
ਮੰਗਣ ਤਾਂ ਜਾਈਏ ਵੀ ਉਸ ਅਕਾਲ ਪੁਰਖ ਨੇ ਸਾਨੂੰ ਦੇਣਾ ਨਹੀਂ। ਭਾਈ ਜਿਹੜਾ ਅਕਾਲ ਪੁਰਖ ਹੈ ਉਹ ਸੱਚਾ ਹੈ, ਉਹ ਸੱਚੇ ਨੇ ਸਾਨੂੰ ਬਣਾਇਆ ਹੈ, ਉਹ ਸਾਡੀ ਪ੍ਰਤਪਾਲਣਾ ਜੇ ਕਰਦਾ ਹੈ ਤਾਂ ਸਾਨੂੰ ਕੀ ਲੋੜ ਹੈ ਵੀ ਦੂਸਰੀਆਂ ਥਾਵਾਂ ਤੇ ਆਪਣੀ ਕੋਸ਼ਿਸ਼ ਕਰਕੇ ਮੰਗਣ ਖਾਣ ਦੀ ਕੀ ਲੋੜ ਹੈ। ਉਹ ਅਕਾਲ ਪੁਰਖ ਜੀਵਾਂ ਨੂੰ ਸਭ ਨੂੰ ਰੋਟੀ ਪਹੁੰਚਾਉਣ ਵਾਲਾ, ਸਭ ਨੂੰ ਭੋਜਨ ਦਿੰਦਾ ਹੈ। ਆਪਣਾ ਯਤਨ ਕਰਕੇ ਵੀ ਮੈਂ ਕੁਝ ਕਰ ਰਿਹਾ ਹਾਂ, ਇਸ ਭਾਵ ਦੇ ਨਾਲ ਮੰਗਣ ਦੀ ਕੋਈ ਜ਼ਰੂਰਤ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਸੱਚਾ ਹੈ, ਉਹਦੀ ਵਡਿਆਈ ਸੱਚੀ ਹੈ, ਜਿਹੜੀ ਸੱਚੀ ਚੇਤਨਤਾ ਵਾਲਾ ਹੈ। ਉਹ ਬੰਦਿਆਂ ਨੂੰ ਜੀਵਾਂ ਨੂੰ ਸਾਰੀ ਕਾਰ, ਉਹਦੇ ਕੰਮ ਵੀ ਸੱਚੇ ਹਨ, ਆਪਣੇ ਸੱਚੇ ਕੰਮਾਂ ਚੋਂ ਸਭ ਕੁਝ ਦੇਣ ਵਾਲਾ ਹੈ।
ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਦ, ਜੁਗ ਜੁਗ ਏਕੋ ਵੇ।
ਮਹਾਰਾਜ ਕਹਿੰਦੇ ਜਿਹੜਾ ਸੱਚਾ ਵਾਹਿਗੁਰੂ ਹੈ ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਪੈਦਾ ਕਰਦਾ, ਸਭ ਕੁਝ ਆਪ ਕਰਦਾ। ਐਸੇ ਸਵਾਮੀ ਨੂੰ ਆਦੇਸ਼ ਹੈ, ਐਸੇ ਅਕਾਲ ਪੁਰਖ ਨੂੰ ਆਦੇਸ਼ ਕਹੀਏ, ਜਿਹੜਾ ਜੁਗਾਂ ਜੁਗਾਂਤਰਾਂ ਵਿੱਚ ਇੱਕੋ ਜਿਹਾ ਵਰਤਦਾ, ਸਭ ਜੀਵਾਂ ਨੂੰ ਦਾਣਾ ਪਾਣੀ ਭੋਜਨ ਸਭ ਕੁਝ ਦੇਣ ਵਾਲਾ ਹੈ, ਦਿੰਦਿਆਂ ਹੋਇਆਂ ਕਦੇ ਥੱਕਦਾ ਨਹੀਂ, ਸਭ ਨੂੰ ਦੇਣ ਵਾਲਾ। ਸੋ ਸਤਿਗੁਰੂ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਜਿਹੜੇ ਜਪਜੀ ਸਾਹਿਬ ਦੇ ਵਿੱਚ ਪੌੜੀਆਂ ਹਨ, ਇਹ ਉਸ ਵਕਤ ਸੁਮੇਰ ਪਰਬਤ ਤੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀਆਂ ਸੀ, ਜੋ ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਹਨ। ਆਪਾਂ ਗੁਰੂ ਮਹਾਰਾਜ ਜੀ ਦੀ ਵਿਚਾਰ ਸਰਵਣ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ अवनाशी अगनाश हे पूरण हे सर्व मैं
दुख पंजन गुण तास
हे संगी
हे निरंकार
हे निर्गुण सब टेक
हे गोविंद गुण निदान
जाकै सदा विवेक
हे अपरंपर हर हरे
हैप्पी होवन हार हे संता के सदा संग
मेरायादार हे ठाकुर दास रो मैं निर्गुण गुण नहीं कोई नानक दीजै नाम दान
राखो हिय परोय
आए प्रभु शरणागति कृपा निद दयाल एक अखर हर मन बस्त नानक होत निहाल वाहिगुरु नाम
जहाज है
चढ़े सूतरे पार जो शरदा कर सेव दे
गुर पाए तार हार
वाहिगुरु जी का खालसा वाहिगुरु जी की फतेह।